वाहे गुरु साहिब जीओ श्री नानक पाद पंकज बंदन पाद पंकज
बंदन
सिमरौं अंगद दोख निकंदन अमर दास गोर हृदय त्यावो हृदय
त्यावो
श्री गुर रामदास गुण गावो श्री अर्जन विघ्नन के नाशक विघ्नन के
नाशक
हर को बिंद शुभ सुमत पर काशक श्री हर राय नमो कर जोरी नमो कर श्री हर कृष्ण मनाए बहु तेग बहादर परम केर पाला परम केर श्री गुरु गोविंद सिंह विशाल तरों तरा पर पुन पुन शीसा पुन पुन
शीसा
बंदों बार बार जगदीश जिसमें अमृत ज्ञान है माणक भगत
वैराग
गुरु ग्रंथ साहिब उदत बंदों कर अनुराग श्री गुर शब्द कमाए जिना जीते पंच विकार तिन संतन का बंदना सिर चरणन पर तार एकंकारा सतगुरु तेह प्रसाद सच होए वाहे गुरु जी की फतेह विघ्न विनाशन सोए
सतनाम श्री वाहे गुरु साहब जी दोहर और गणन के लग कर जो चतुरंगन सैन चढ़ दौर हैं जिस दिशा को मार कर हैं बिन चैन और गणन के लग कर
वाहिगुरु जी का खालसा वाहिगुरु जी की फतेह। चवर शतर तख्त दे मालक वाली दो जहान तन तन साहिब श्री गुरु ग्रंथ साहिब जी महाराज तिना दी पावन हजूरी दे अंदर विराजमान गुरु रूप साध संगत जीओ संध्या दे समय दा दीवान सजिया है सो दर रहराज साहिब जी दी अमृतमई बाणी दा पाठ और इलाही बाणी दा कीर्तन आप जी ने गुरु सवारियां दे पासों श्रवण कीता है। हुण गुर इतिहास कथा दा समा होया है। धन धन साहिब श्री गुरु नानक देव जी महाराज तिना दे पावन जीवन इतिहास कौतकां दी लड़ी नूं कल आप जी ने इथों तक श्रवण किया सी कि सतगुरु महाराज चलदियां हुईयां ਇੱਕ ਜੰਗਲ ਦੇ ਵਿੱਚੋਂ ਲੰਘ ਰਹੇ ਨੇ। ਮਹਾਰਾਜ ਦੀ ਮੌਜ ਸਤਿਗੁਰੂ ਇੱਕ ਰੁੱਖ ਦੇ ਹੇਠਾਂ ਬੈਠ ਗਏ। ਭਾਈ ਬਾਲਾ ਮਰਦਾਨਾ ਜੀ ਨਾਲ ਨੇ। ਬਹੁਤ ਭਿਆਨਕ ਹਨੇਰੀ ਆਈ। ਭਾਈ ਮਰਦਾਨਾ ਜੀ ਦੇਖ ਕੇ ਬੜੇ ਹੈਰਾਨ ਹੋਏ। ਫਿਰ ਉਹ ਹਨੇਰੀ ਇੱਕ ਕਾਲੀ ਘਟਾ ਦੇ ਰੂਪ ਦੇ ਵਿੱਚ ਬਦਲੀ। ਫਿਰ ਉਹਨੇ ਅੱਗ ਦਾ ਰੂਪ ਧਾਰਨ ਕੀਤਾ, ਇਸ ਤਰ੍ਹਾਂ ਦੇ ਨਾਲ ਵੱਖ ਵੱਖ ਰੂਪ ਧਾਰੇ। ਫਿਰ ਉਹ ਹਨੇਰੀ ਇੱਕ ਮਨੁੱਖ ਦਾ ਰੂਪ ਧਾਰ ਕੇ ਸਤਿਗੁਰੂ ਮਹਾਰਾਜ ਜੀ ਦੇ ਸਾਹਮਣੇ ਆਈ। ਮਹਾਰਾਜ ਜੀ ਨੇ ਪੁੱਛਿਆ ਕਿ ਤੁਸੀਂ ਕੌਣ ਹੋ, ਇੱਥੇ ਕਿਉਂ ਆਏ? ਉਹ ਮਨੁੱਖ ਦੀ ਸ਼ਕਲ ਦੇ ਵਿੱਚ ਆਏ ਹੋਏ ਨੇ ਆਖਿਆ, ਮਹਾਰਾਜ ਮੈਂ ਕਲਯੁਗ ਹਾਂ, ਮੇਰਾ ਨਾਮ ਕਲਯੁਗ ਹੈ, ਔਰ ਮੈਂ ਆਪ ਜੀ ਦੇ ਦਰਸ਼ਨ ਕਰਨ ਦੇ ਲਈ ਆਪ ਜੀ ਦੇ ਹਜ਼ੂਰ ਹਾਜ਼ਰ ਹੋਇਆ ਹਾਂ। ਸਤਿਗੁਰੂ ਮਹਾਰਾਜ ਜੀ ਦੇ ਨਾਲ ਕਈ ਤਰ੍ਹਾਂ ਦੇ ਕਲਯੁਗ ਦੇ ਬਚਨ ਹੋਏ। ਗੱਲਾਂ ਬਾਤਾਂ ਕਰਦਿਆਂ ਹੋਇਆਂ ਫਿਰ ਕਲਯੁਗ ਦੱਸਦਾ ਹੈ ਕਿ ਮਹਾਰਾਜ ਮੇਰੀ ਇਸ ਦੁਨੀਆਂ ਦੇ ਉੱਪਰ ਸਰਦਾਰੀ ਹੈ, ਇਸ ਸਮੇਂ ਦੇ ਵਿੱਚ ਮੇਰਾ ਰਾਜ ਹੈ, ਔਰ ਮੇਰੀ ਚਾਰ ਤਰ੍ਹਾਂ ਦੀ ਫੌਜ ਹੈ। ਚਾਰੇ ਤਰ੍ਹਾਂ ਦੀ ਫੌਜ ਜੋ ਕਿ ਹਾਥੀਆਂ ਦੇ ਉੱਪਰ ਅਸਵਾਰ, ਰਥਾਂ ਵਾਲੀ, ਘੋੜਿਆਂ ਵਾਲੀ ਔਰ ਪੈਦਲ ਸੈਨਾ ਹੈ। ਇਹ ਸਾਰੀ ਵਿਚਾਰ ਨੂੰ ਕੱਲ ਆਪ ਜੀ ਨੇ ਵਿਸਤਾਰ ਦੇ ਨਾਲ ਸ੍ਰਵਣ ਕੀਤਾ ਸੀ। ਅੱਗੇ ਜਿਸ ਤਰ੍ਹਾਂ ਦੇ ਨਾਲ ਕਲਯੁਗ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਗੱਲਬਾਤ ਕਰਦਾ ਹੈ ਔਰ ਮਹਾਰਾਜ ਉਸ ਨੂੰ ਕੀ ਸਮਝਾਉਂਦੇ ਨੇ, ਇਹ ਸਾਰੀ ਵਿਚਾਰ ਨੂੰ ਆਪ ਬੜੇ ਪਿਆਰ ਨਾਲ ਬੈਠ ਕੇ ਸ੍ਰਵਣ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਔਰ ਗਣਨ ਕਹਿ ਲੱਗ ਕਰੋ ਜੋ ਚਤੁਰੰਗਨ ਸੈਨ।
ਕਲਯੁਗ ਆਪਣੀ ਚਾਰ ਤਰ੍ਹਾਂ ਦੀ ਸੈਨਾ ਦੇ ਬਾਰੇ ਦੱਸਦਿਆਂ ਹੋਇਆਂ ਫਿਰ ਕਹਿੰਦਾ ਹੈ, ਮਹਾਰਾਜ ਹੋਰ ਮੇਰੀ ਕਿਤਨੀ ਕੁ ਸੈਨਾ ਹੈ? ਇਹ ਚਾਰ ਤਰ੍ਹਾਂ ਦੀ ਜਿਹੜੀ ਥੋੜੀ ਜਿਹੀ ਸੈਨਾ ਦਾ ਜ਼ਿਕਰ ਕੀਤਾ, ਕਾਮ ਕ੍ਰੋਧ ਦਾ ਜ਼ਿਕਰ ਸੀ, ਈਰਖਾ ਦਾ, ਨਿੰਦਿਆ ਦਾ, ਚੋਰੀ ਦਾ ਜ਼ਿਕਰ, ਮਹਾਰਾਜ ਇਸ ਤਰ੍ਹਾਂ ਦੇ ਮੇਰੇ ਹਜ਼ਾਰਾਂ ਲੱਖਾਂ ਸੂਰਮੇ ਨੇ, ਉਹਨਾਂ ਦੀ ਗਿਣਤੀ ਮੈਂ ਕਿੱਥੋਂ ਤੱਕ ਦੱਸਾਂ?
ਚੜ ਦੌਰ ਹੈ ਜਿਸ ਦਿਸ਼ਾ ਕੋ ਮਾਰ ਕਰ ਹੈ ਬਿਨ ਚੈਨ।
ਬਸ ਮਹਾਰਾਜ ਇਤਨਾ ਹੈ ਕਿ ਮੇਰੀ ਇਹ ਸੈਨਾ ਇਤਨੀ ਬਲਵਾਨ ਹੈ, ਇਤਨੀ ਤਾਕਤਵਰ ਹੈ, ਇਹ ਜਿੱਧਰ ਨੂੰ ਚੜ ਕੇ ਦੌੜਦੀ ਹੈ ਉਧਰ ਨੂੰ ਇਤਨੀ ਮਾਰ ਮਚਾਉਂਦੀ ਹੈ ਕਿ ਹਰ ਮਨੁੱਖ ਨੂੰ ਬਿਨਾਂ ਚੈਨ ਤੋਂ, ਬਿਨਾਂ ਸੁੱਖ ਤੋਂ ਕਰ ਦਿੰਦੀ ਹੈ।
ਇਹਨੂੰ ਆਗੈ ਨਾ ਥਿਰ ਹੋਵੈ ਕੋ।
ਇਹ ਮਹਾਰਾਜ ਇਤਨੇ ਬਲਵਾਨ ਮੇਰੇ ਸੂਰਮੇ ਨੇ, ਕਾਮ ਕ੍ਰੋਧ ਵਿਸ਼ੇ ਵਿਕਾਰ ਨਿੰਦਾ ਚੁਗਲੀ, ਇਹਨਾਂ ਦੇ ਸਾਹਮਣੇ ਕੋਈ ਵੀ ਟਿਕ ਨਹੀਂ ਸਕਦਾ।
ਕੋਟ ਮਦੇ ਵਿਰਲਾ ਕੋ ਹੋ।
ਹਾਂ ਮਹਾਰਾਜ, ਕੋਈ ਕੋਈ ਆਪ ਜੀ ਦੇ ਚਰਨਾਂ ਦਾ ਪਿਆਰਾ, ਕੋਈ ਰੱਬੀ ਆਤਮਾ ਇੱਕ ਅੱਧ ਹੋ ਸਕਦੀ ਹੈ, ਜਿਹੜੀ ਇਹਨਾਂ ਤੋਂ ਬਚ ਜਾਵੇ। ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਵੀ ਕਿਰਪਾ ਕਰਦੇ ਨੇ, ਕੋਟਨ ਮੈਂ ਨਾਨਕ ਕੋ ਨਾਰਾਇਣ ਜਿਹ ਚੀਤ। ਕਰੋੜਾਂ ਦੇ ਵਿੱਚੋਂ ਕੋਈ ਇੱਕ ਅੱਧ, ਕਲਯੁਗ ਕਹਿੰਦਾ ਏ ਮੇਰੀ ਸੈਨਾ ਤੋਂ ਬਚਦੇ ਨੇ, ਬਾਕੀ ਕੋਈ ਬਚਦਾ ਨਹੀਂ।
ਜਗ ਮੈਂ ਕਰੀ ਲਥੇਰ ਪਥੇਰ।
ਮਹਾਰਾਜ ਮੇਰੀ ਇਸ ਬਲਵਾਨ ਸੈਨਾ ਨੇ ਜਗਤ ਦੇ ਵਿੱਚ ਲਥੇਰ ਪਥੇਰ ਕਰ ਦਿੱਤੀ ਏ, ਭਾਵ ਕੇ ਹਰ ਕਿਸੇ ਨੂੰ ਜਿੱਤ ਲਿਆ ਹੈ।
ਕਿਸ ਹੂੰ ਮੈਂ ਧੀਰਜ ਨਾ ਹੇਰਾ।
ਮਹਾਰਾਜ ਬੜੇ ਬੜੇ ਰਿਸ਼ੀ ਮੁਨੀ, ਬੜੇ ਬੜੇ ਤਪਿਸਵਰ, ਬੜੇ ਬੜੇ ਜੋਗੀ, ਜਿਨ੍ਹਾਂ ਨੇ ਕਈ ਤਰ੍ਹਾਂ ਦੀਆਂ ਤਾਕਤਾਂ ਪ੍ਰਾਪਤ ਕੀਤੀਆਂ, ਪਰ ਕੋਈ ਵੀ ਮੇਰੀ ਸੈਨਾ ਦੇ ਸਾਹਮਣੇ ਰੁਕਿਆ ਨਹੀਂ, ਕਿਸੇ ਦਾ ਵੀ ਧੀਰਜ ਨਹੀਂ ਰਹਿਆ।
ਕੋਟ ਮਵਾਸੀ ਸਭ ਚੜ ਮਾਰੇ।
ਜਿਹੜੇ ਬੜੇ ਬੜੇ ਕੋਟ ਸੀ, ਬੜੇ ਬੜੇ ਜਿਨ੍ਹਾਂ ਨੇ ਕਿਲੇ ਉਸਾਰੇ, ਤੇ ਕਿਲੇ ਹੁੰਦੇ ਨੇ ਜਪ ਤਪ ਦੇ। ਇੱਥੇ ਕਲਯੁਗ ਦੀ ਸੈਨਾ ਦੀ ਜੇ ਗੱਲ ਕਰੀਏ ਤੇ ਫਿਰ ਕਿਲੇ ਤੇ ਜਪ ਤਪ ਦੇ ਬਣਨਗੇ। ਤੋ ਜਿਨ੍ਹਾਂ ਨੇ ਬੜੇ ਬੜੇ ਜਪ ਕੀਤੇ, ਬੜੇ ਬੜੇ ਜਗ ਹੋਮ ਦੇ ਕਿਲੇ ਉਸਾਰੇ ਸੀ, ਇਹ ਮੇਰੇ ਕਾਮ ਕ੍ਰੋਧ ਰੂਪੀ ਸੂਰਮਿਆਂ ਨੇ ਉਹਨਾਂ ਰਿਸ਼ੀਆਂ ਮੁਨੀਆਂ ਦੇ ਸਾਰੇ ਜਗ ਤਪ ਸਭ ਕੁਝ ਭੰਗ ਕਰਕੇ ਉਹਨਾਂ ਨੂੰ ਹਰਾ ਦਿੱਤਾ ਹੈ।
ਕੋਨ ਠਾੜ ਪਇਓ ਸਭ ਹਾਰੇ।
ਮਹਾਰਾਜ ਮੁਕਦੀ ਗੱਲ, ਮੇਰੀ ਸੈਨਾ ਦੇ ਸਾਹਮਣੇ ਕੋਈ ਵੀ ਖੜਦਾ ਨਹੀਂ, ਸਾਰੇ ਇਹਦੇ ਸਾਹਮਣੇ ਹਾਰ ਜਾਂਦੇ ਹਨ।
ਦੰਭ ਨਾਮ ਜੋ ਮੇਰੇ ਯੋਧਾ।
ਮਹਾਰਾਜ ਮੇਰੀ ਇਸ ਸੈਨਾ ਦੇ ਵਿੱਚ ਇੱਕ ਬਹੁਤ ਵੱਡਾ ਸੂਰਬੀਰ ਯੋਧਾ ਹੈ, ਜਿਹਦਾ ਨਾਮ ਹੈ ਦੰਭ, ਭਾਵ ਕੇ ਪਖੰਡ।
ਕਰੀ ਦਿਗ ਵਿਜੈ ਰਿਦ ਧਾਰ ਕ੍ਰੋਧਾ।
ਮਹਾਰਾਜ ਮੇਰੇ ਇਸ ਪਖੰਡ ਰੂਪੀ ਸੂਰਮੇ ਨੇ ਦਿਗ ਵਿਜੈ ਕੀਤੀ ਹੈ। ਦਿਗ ਵਿਜੈ ਦਾ ਮਤਲਬ ਹੁੰਦਾ ਹੈ ਜਿਹਦੀ ਦਸਾਂ ਦਿਸ਼ਾਵਾਂ ਦੇ ਵਿੱਚ ਜਿੱਤ ਹੋਵੇ। इन्हें मन दे विच क्रोध करके दसां दिशावां दे उपर जित प्राप्त कीती है, भाव के इस समय दे विच दसां दिशावां दे विच पखंड दा ही बोलबाला है, हर पासे पखंड दिखाई दिंदा है।
लेकर संग सहायक सो,
इस पखंड ने अपने जेडे नाल दे सहायक ने एदी मदद करन वाले उना नू नाल लिया है।
जेह ते बचियो थान ने को,
इस पखंड ने अपने सहायक नाल सूरम्या नू लिया ते एदे तो फिर कोई भी थां बच नहीं सकिया।
इस प्रकार की मम सिकदारी,
महाराज तुसी पुछिया सी के मेरी सरदारी किस तरह दी है, महाराज मेरी इस तरह दी सरदारी है, इस तरह दे मेरे सूरमे हन।
सुन श्री नानक गिरायो चारी,
कलयुग दे इस सरदारी वाले ए वड्डे वड्डे बचना नु सुन के तन श्री गुरु नानक दे महाराज जी ने उस वेले इलाही बाणी उचारण कीती है।
राम कली महला पहला, जिस सिकदारी तिस है खुवारी।
सतगुरु तन गुरु नानक देव जी महाराज राम कली राग दे विच उचारण करदे ने कि हे कलयुग तू कहना है कि मेरी सरदारी है, पर ध्यान दे नाल कन खोल के सुन, जिस सिकदारी तिस है खुवारी, जिस दी सरदारी हुंदी है फिर खुआरी भी उसे दी हुंदी है, जिवें जो उपर नूं जांदा है थले भी ओही डिगदा है, थले ओही डिग सकदा है जेड़ा उपर भी चढ़िया होवेगा, तो जिहदे कोल सरदारी होवेगी फिर खुआरी भी खज्जल खुआर भी ओही होवेगा।
चाकर केहे डरना,
पर जो चाकर होवे ओनू कादा डर, तू कहना है मेरी सरदारी है तो फिर खुआरी भी तेरी होवेगी, असी अकाल पुरख दे चरणा दे सेवक हां, उस दे चाकर हां, सानू किसे तरह दा डर नहीं।
जा सकदारा पवाए जंजीरी,
फिर दूसरी गल कलयुग एक होर ओ भी सुन, जा सकदारा पवे जंजीरी, जदों सरदार दे गल दे विच जंजीरा पैंदियां ने, बड़े बड़े राजे महाराजे आपस दे विच लड़दे रहे, जेड़ा राजा हार जांदा सी फिर ओनू कैद कर लिया जांदा सी, जां ते मार दिता जांदा सी जां कैद कर लिया जांदा सी, जिवें सिकंदर ने पौरस नू कैद कीता सी, तो जदों सरदार दूजा हारदा सी ओदे गल दे विच संगल पैंदे सन, तो सतगुरु कहंदे ने जिहदी सरदारी सी खुआरी भी उसे दी, फिर उस हारे हुए सरदार दे गल दे विच जदों संगल पैंदे हन,
चाकर हथों मरना,
फिर उस वड्डे सरदार दी जेड़ी मौत है ओ चाकर दे हथों हुंदी है, भाव तू कहना है कि मेरी सरदारी है ते असी अकाल पुरख दे चरणा दे सेवक हां, उस दे चाकर हां, तेरी मौत भाव तेरी हार साडे हथों अकाल पुरख दे सेवकां दे हथों होवेगी।
दोहरा तू जे भया सिकदार जग हम चाकर करतार,
ऐ कलयुग तू जेकर इस संसार दा सरदार है बादशाह है ते फिर ध्यान दे नाल सुन, असी भी अकाल पुरख दे चरणा दे सेवादार हां।
जब तू लेखा देओगे हूं बसी हमार,
जदों तू लेखा देवेगा तेरा लेखा जोखा होवेगा, उदों फिर तू साडे वस दे विच होवेगा।
सुन कलयुग कर बंदत भयो,
सतगुरु महाराज जी दे इन्हां बचना नू सुन के कलयुग ने दोनों हाथ जोड़े हन।
दीन होए बोलन असकियो,
बड़ी निम्रता दे नाल अधीनता दे सहत सतगुरु महाराज जी दे सामने कलयुग ने बेनती कीती है।
किसी हेत मैं तुम ढिग आयो,
कलयुग कहंदा है महाराज तुसी जो कहिया बिलकुल सच है और ए गल नू मैं भी जानदा हां और इसे करके मैं आप जी दे हजूर पहुंचिया हां।
श्री नानक तुम नाम तरायो,
तुसी अकाल पुरख दा रूप हो, आप नारायण कला तार जग मह परवरियो, तो तुसी अकाल पुरख दा रूप हो, नानक तुसी नाम रखाया है, इस करके मैं आप जी दे हजूर आया हां।
तुम करतार विखे नह पेवा,
महाराज मैं जानदा हां कि तुहाडे और अकाल पुरख दे विच कोई अंतरा नहीं है।
एकंकार देव पातत देवा,
जो एकंकार जो सारी सृष्टि दा मालक सारी सृष्टि नू रचन वाला और देवत्यां दा भी जो देवता है।
बेटा लेहो किरतार्थ करिए,
हे मालक जी कृपा करो मेरे कोलों बेटा लवो और मैनू निहाल करो।
गुण है किए सगरे पर हरिए,
महाराज जो मैं गुनाह कीते ने आप जी दे सामने अपनी ताकत दा प्रदर्शन कीता, भारी हंकार परे बोलां नू बोलिया, ए सारे मेरे गुनाहां नू बख्श देवो।
दोहरा कंचन मंदर सुंदरं रतन जड़े जिन माहे।
फिर कलयुग कहंदा है कि महाराज ओ मंदर जेड़े सोने दे बने हुए ने, बड़े सोने सोने दे बने हुए मंदर लोक ते इट्टां दे ते पत्थरां दे बनाउंदे ने, सतगुरु जी सोने दे बने हुए बहुत सुंदर मंदर, और उन्हां दे विच फिर हीरे जड़े होण, लाल जड़े होण,
मोती की तोरन रुचर आत सुगंध हवै जाहे।
फिर उन्हां महलां दे विच मोतियां दियां लड़ियां होण, मोतियां दियां झालरां होण, ते बहुत ज्यादा उन्हां दे विच्चों अतर सुगंधी आउंदी होवे।
कस्तूरी कुंगु शिरकाम,
महाराज सोने दे मोतियां दे हीरियां दे बने हुए महलां दे विच मैं कस्तूरी ते केसर आदिक दा छिड़का करांगा।
चंदन के शुभ लेप कराम,
फिर उन्हां महलां दे विच चंदन दी सोहनी लिपाई करांगा, भाव सारे पासे चंदन दा केसर दा छिड़का होवेगा।
बैसत ही मन होत हुलासा,
महाराज इस तरह दे मंदर होणगे जिन्हां दे विच बैठन दे नाल ही मन खुशी दे नाल भर जावेगा।
इस प्रकार के रुचिरे आवास,
मालिक जी इस तरह दे सुंदर घर बार, इस तरह दे सुंदर महल माड़िया आप जी दे लई पेटा करदा हां।
चलो अबै तिन मंदर माही,
महाराज तुसी कृपा करो ते हुणे इसे वेले इस तरह दे सोने चांदी दे, इस तरह दे हीरे मोतियां दे बने हुए महलां दे विच चलना करो।
तुम इच्छा जे ल्याओ आही,
महाराज फिर दूसरी गल जे तुसी नहीं चलना, जे आप जी एक वरी आग्या करो ते मैं इस तरह दे बने हुए महला नू इसे वेले आप जी दे हजूर लेके आउंदा हां।
लेहो उपायन एह गुण खानी,
ए गुणा दी खान सतगुरु जी ए जेड़ी मेरे वल्लों तुच्छ जई पेटा है तुसी प्रवान करो।
सुन श्री नानक उचरी बानी,
ओ गल्लां सारी दियां सारियां जेड़ियां कलयुग ने कहियां धन गुरु नानक दे महाराज ने ध्यान दे नाल सुनिया, ते फिर ओनू जवाब देन दे लई सतगुरु महाराज ने इलाही बाणी दा एक होर शब्द उचारण कीता है।
एक ओंकार सतगुर प्रसाद राग श्री राग महला पहला घर पहला।
ए पावन शब्द जो इस वेले कलयुग दे सामने धन गुरु नानक दे महाराज उचारण करदे ने, ए श्री राग दा पहला शब्द, और जिथे धन गुरु ग्रंथ साहिब महाराज जी दे अंदर रागां दे विच्चों बाणी शुरू हुंदी है 14 अंग तों, उथों ए पहला शब्द है और श्री राग दा पहला शब्द है। एदे तों पहला जेड़ी बाणी है ओ रागां दे विच नहीं, जेड़े 31 रागां दी बाणी दी आरंभता है ओ इस पावन शब्द तों आरंभता हुंदी है। उपर नाल मंगला चरण है, एक ओंकार सतगुर प्रसाद, ओ अकाल पुरख एक है, ओ अंकार सर्ब दा प्रकाशक है, पाव सारे पासे रमिया हुया है और सतगुरु महाराज जी दी कृपा दे नाल मिलदा है। राग श्री राग, श्री राग इस राग दा नाम है महला पहला कार पहला। ए धन गुरु नानक दे महाराज जी द्वारा उचारण पावन शब्द है और पहले सुर ताल दे विच पहले कार दे विच गायन करन दा सतगुरु महाराज जी द्वारा हुक्म है।
मोती ता मंदर उसर है रतनी ता हो है जड़ाओ,
महाराज जी द्वारा हुक्म है।
मोती ता मंदर उसर है रतनी ता हो है जड़ाओ,
जदों कलयुग ने आख्या हमने भेटा दे रूप च हाजिर करदा, सतगुरु महाराज कहंदे ने कलयुग मोती ता मंदर उसर है, लोक ते इट्टां दे पत्थरां दे घर बनाउंदे ने, जेकर मोतियां दे मंदर उसार दिते जान रतनी ता हो हे जड़ाओ, फिर उन्हां मोतियां दे बने हुए महलां दे विच जे रतना नू जड़ाया जावे रतन जड़ दिते जान।
कस्तूर कुंग अगर चंदन लीप आवे चाओ,
जेकर उन्हां दे विच कस्तूरी दा केसर दा अगर चंदन ए सारियां सुगंधिक चीजां ने, इन्हां दे विच्चों बड़ी सुगंधी आउंदी है। महाराज कहंदे ने ए सारियां चीजां इकट्ठियां मिला के उन्हां महल माड़ियां दे विच छिड़क दित्तियां जान, लेप दित्तियां जान, ਔਰ ਇਹਨਾਂ ਸਾਰੇ ਮਹਿਲਾਂ ਦੇ ਵਿੱਚ ਰਹਿ ਕੇ ਇਹਨਾਂ ਸਾਰਿਆਂ ਨੂੰ ਦੇਖ ਕੇ ਬੜਾ ਮਨ ਦੇ ਵਿੱਚ ਚਾਹ ਉਤਸ਼ਾਹ ਪੈਦਾ ਹੁੰਦਾ ਹੋਵੇ।
ਮਤ ਦੇਖ ਭੂਲਾ ਵਿਸਰੈ ਤੇਰਾ ਚੇਤਨਾ ਆਵੈ ਨਾ।
ਪਰ ਹੇ ਕਲਯੁਗ, ਜੇਕਰ ਇਸ ਤਰ੍ਹਾਂ ਦੇ ਮਹਿਲ ਮਾੜੀਆਂ ਨੂੰ ਦੇਖਣ ਦੇ ਨਾਲ ਕਿਧਰੇ ਉਹ ਅਕਾਲ ਪੁਰਖ ਦਾ ਨਾਮ ਉਸ ਦੀ ਯਾਦ ਭੁੱਲਦੀ ਹੈ, ਔਰ ਐਸੀ ਭੁੱਲਦੀ ਹੈ ਕਿ ਫਿਰ ਚੇਤੇ ਦੇ ਵਿੱਚ ਆਉਂਦੀ ਹੀ ਨਹੀਂ।
ਹਰ ਬਿਨ ਜੀਉ ਜਲ ਬਲ ਜਾਓ।
ਹਰੀ ਤੋਂ ਬਗੈਰ, ਉਸ ਪਰਮਾਤਮਾ ਵਾਹਿਗੁਰੂ ਦੀ ਯਾਦ ਤੋਂ ਬਗੈਰ ਇਹ ਜਿਹੜੀ ਜਿੰਦ ਹੈ ਇਹ ਜਲ ਬਲ ਕੇ ਕੋਲਾ ਹੋ ਜਾਂਦੀ ਹੈ, ਸੜ ਜਾਂਦੀ ਹੈ।
ਮੈਂ ਆਪਣਾ ਗੁਰਪੂਸ਼ ਦੇਖਿਆ ਅਵਰ ਨਾਹੀ ਥਾਓ।
ਔਰ ਇਹ ਗੱਲ ਮੈਂ ਆਪਣੇ ਗੁਰੂ ਦੇ ਕੋਲੋਂ ਪੁੱਛ ਕੇ ਦੇਖੀ ਹੈ, ਪਰਮਾਤਮਾ ਵਾਹਿਗੁਰੂ ਤੋਂ ਬਗੈਰ ਕੋਈ ਜਗ੍ਹਾ ਕੋਈ ਮਹਿਲ ਮਾੜੀਆਂ ਐਸੀਆਂ ਨਹੀਂ ਜਿਨ੍ਹਾਂ ਦੇ ਵਿੱਚੋਂ ਸੁੱਖ ਪ੍ਰਾਪਤ ਹੋ ਸਕੇ। ਤੋ ਜਿਹੜੇ ਮਹਿਲ ਮਾੜੀਆਂ ਦੇ ਵਿੱਚ, ਜਿਹੜੇ ਹੀਰੇ ਮੋਤੀ ਦੇ ਮਹਿਲਾਂ ਦੇ ਵਿੱਚੋਂ, ਸੋਨੇ ਚਾਂਦੀ ਦੇ ਮੰਦਰਾਂ ਦੇ ਵਿੱਚੋਂ ਪਰਮਾਤਮਾ ਦੀ ਯਾਦ ਭੁਲਾਵੇ, ਉਹ ਮਹਿਲ ਮਾੜੀਆਂ ਸਤਿਗੁਰੂ ਕਹਿੰਦੇ ਨੇ ਸਾਨੂੰ ਪ੍ਰਵਾਨ ਨਹੀਂ।
ਕੁੰਡਲੀਆ ਛੰਦ ਪੌਨ ਕਾਲ ਯੁਗ ਬੋਲਤ ਪਾਇਓ ਜੇ ਤੁਮ ਲਹੋ ਨ ਇਹ।
ਸਤਿਗੁਰੂ ਮਹਾਰਾਜ ਜੀ ਦੇ ਇਹਨਾਂ ਬਚਨਾਂ ਨੂੰ ਸੁਣ ਕੇ ਕਲਯੁਗ ਨੇ ਦੇਖਿਆ ਕਿ ਮਹਾਰਾਜ ਜੀ ਨੂੰ ਸ਼ਾਇਦ ਮੰਦਰ ਚੰਗੇ ਨਹੀਂ ਲੱਗੇ। ਤੋ ਸਤਿਗੁਰੂ ਮਹਾਰਾਜ ਜੀ ਦੇ ਅੱਗੇ ਫਿਰ ਹੋਰ ਪੇਟਾ ਰੱਖਣ ਦੀ ਗੱਲ ਕਰਦਾ ਏ ਕਲਯੁਗ। ਕਹਿੰਦਾ ਮਹਾਰਾਜ, ਜੇਕਰ ਤੁਹਾਨੂੰ ਇਹ ਪੇਟਾ ਮਨਜ਼ੂਰ ਨਹੀਂ, ਫਿਰ ਮੇਰੇ ਕੋਲ ਇੱਕ ਹੋਰ ਤਰ੍ਹਾਂ ਦੀ ਪੇਟਾ ਹੈ, ਤੁਸੀਂ ਉਹ ਪ੍ਰਵਾਨ ਕਰੋ।
ਦੇਵਾਂ ਗਨ ਸ਼ੁਭ ਲੀਜੀਐ ਜਿਨ ਅਤ ਸੁੰਦਰ ਦੇਹੇ।
ਫਿਰ ਮਹਾਰਾਜ ਤੁਸੀਂ ਦੇਵਾਂਗਣ ਲੈ ਲਵੋ। ਦੇਵਾਂਗਣ ਕਹਿੰਦੇ ਨੇ ਅਪਸਰਾਂ ਨੂੰ, ਪਰੀਆਂ ਦੇ ਤਾਈ, ਜੋ ਦੇਵਤਿਆਂ ਦੀਆਂ ਇਸਤਰੀਆਂ ਨੇ। ਮਹਾਰਾਜ ਫਿਰ ਦੇਵਤਿਆਂ ਦੀਆਂ ਇਸਤਰੀਆਂ, ਪਰੀਆਂ, ਅਪਸਰਾ, ਜਿਨ੍ਹਾਂ ਦਾ ਅਤ ਸੁੰਦਰ ਸਰੀਰ ਹੈ, ਉਹ ਪੇਟਾ ਦੇ ਵਿੱਚ ਲੈ ਲਵੋ।
ਜਿਨੀ ਅਤ ਸੁੰਦਰ ਦੇਹ ਕਰੋ ਰਸ ਰੀਤ ਬਿਹਾਰ।
ਮਹਾਰਾਜ ਜਿਨ੍ਹਾਂ ਦਾ ਅਤ ਦਾ ਸੁੰਦਰ ਤਨ ਹੈ, ਅਤ ਦਾ ਸੁੰਦਰ ਜਿਨ੍ਹਾਂ ਦਾ ਸਰੀਰ ਹੈ, ਤੁਸੀਂ ਉਹ ਪੇਟਾ ਲੈ ਲਵੋ ਤੇ ਉਹਨਾਂ ਦੇ ਨਾਲ ਤੁਸੀਂ ਰਸ ਭੋਗੋ।
ਸੁੰਦਰ ਜਹੈ ਪਰਯੰਕ ਲਾਲ ਜੜਤੀ ਜਿਨ ਚਾਰ।
ਫਿਰ ਮਹਾਰਾਜ ਕੇਵਲ ਉਹ ਅਪਸਰਾ ਪਰੀਆਂ ਹੀ ਨਹੀਂ, ਉਹਨਾਂ ਦੇ ਲਈ ਨਾਲ ਸੁੰਦਰ ਜਹੈ ਪਰਯੰਕ ਲਾਲ ਜੜਤੀ ਜਿਨ ਚਾਰਾ, ਬਹੁਤ ਸੁੰਦਰ ਪਲੰਘ, ਔਰ ਐਸੇ ਪਲੰਘ ਜਿਹੜੇ ਹੀਰੇ ਤੇ ਮੋਤੀਆਂ ਦੇ ਨਾਲ ਜੜੇ ਹੋਏ ਨੇ, ਜਿਨ੍ਹਾਂ ਦੀ ਸੋਭਾ ਚੰਦਰਮਾ ਦੇ ਵਰਗੀ ਹੈ।
ਕਿਤ ਕਾਲ ਤਿਨ ਮੈਂ ਰਹੋ ਲਿਓ ਭੇਟਾ ਗੁਣ ਖਾਨ।
ਮਹਾਰਾਜ ਇਸ ਤਰ੍ਹਾਂ ਦੇ ਪਲੰਘਾਂ ਦੇ ਉੱਪਰ ਔਰ ਅਪਸਰਾ ਪਰੀਆਂ ਦੇ ਨਾਲ ਕਿਤਨਾ ਸਮਾਂ ਤੁਸੀਂ ਰਹਿਣਾ ਕਰੋ, ਇਹ ਮੇਰੀ ਭੇਟਾ ਹੈ, ਗੁਣਾਂ ਦੀ ਖਾਣ ਪ੍ਰਵਾਨ ਕਰੋ।
ਸੁਣ ਸ਼੍ਰੀ ਨਾਨਕ ਜੀ ਤਬ ਹੈ ਕੀਨੇ ਬਚਨ ਬਖਾਨ।
ਜਦੋਂ ਕਲਯੁਗ ਨੇ ਇਸ ਤਰ੍ਹਾਂ ਅਪਸਰਾ ਤੇ ਇਸ ਤਰ੍ਹਾਂ ਦੇ ਪਲੰਘਾਂ ਦੀ ਗੱਲ ਕੀਤੀ ਜਿਹੜੇ ਕਿ ਹੀਰਿਆਂ ਦੇ ਨਾਲ ਜੜੇ ਹੋਏ ਨੇ, ਇਹ ਗੱਲ ਨੂੰ ਸੁਣ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਫਿਰ ਅਗਲੇ ਸ਼ਬਦ ਨੂੰ ਉਚਾਰਨ ਕੀਤਾ।
ਧਰਤੀ ਤਾਂ ਹੀਰੇ ਲਾਲ ਜੜਤੀ ਪਲ ਗਲਾਲ ਜੜਾਓ।
ਸਤਿਗੁਰੂ ਕਹਿੰਦੇ ਨੇ ਕਲਯੁਗ ਸੁਣ, ਤੂੰ ਤੇ ਕੱਲੀ ਪਲੰਘਾਂ ਦੀ ਗੱਲ ਕਰਦਾ ਏ, ਬੈੱਡ ਦੀ ਗੱਲ ਕਰਦਾ ਏ, ਜੇਕਰ ਸਾਰੀ ਧਰਤੀ ਨੂੰ ਹੀਰਿਆਂ ਤੇ ਲਾਲਾਂ ਦੇ ਨਾਲ ਜੜ ਦਿੱਤਾ ਜਾਵੇ ਔਰ ਪਲੰਘ ਵੀ ਸਾਰੇ ਦੇ ਸਾਰੇ ਜਿਹੜੇ ਨੇ ਉਹ ਹੀਰੇ ਤੇ ਲਾਲਾਂ ਦੇ ਨਾਲ ਜੜੇ ਹੋਣ।
ਮੋਹਣੀ ਮੁਖ ਮਣੀ ਸੋ ਹੈ ਕਰੇ ਰੰਗ ਪਸਾ।
ਫਿਰ ਉਹ ਹੀਰਿਆਂ ਦੇ ਨਾਲ ਜੜੇ ਹੋਏ ਬੈੱਡ ਪਲੰਘਾਂ ਦੇ ਉੱਪਰ ਇਤਨੀ ਸੁੰਦਰ ਇਸਤਰੀ ਬੈਠੀ ਹੋਵੇ ਕਿ ਜਿਹਦਾ ਮੁਖ ਮਣੀ ਦੀ ਤਰ੍ਹਾਂ ਚਮਕਦਾ ਹੋਵੇ ਔਰ ਕਰੇ ਰੰਗ ਪਸਾਓ, ਉਹ ਕਈ ਤਰ੍ਹਾਂ ਦੇ ਹਾਵ ਭਾਵ ਦਿਖਾਉਂਦੀ ਹੋਵੇ।
ਮਤ ਦੇਖ ਭੂਲਾ ਵਿਸਰੈ ਤੇਰਾ ਚੇਤਨਾ ਆਵੈ ਨਾ।
ਸਤਿਗੁਰੂ ਕਹਿੰਦੇ ਨੇ ਮੈਂ ਇਸ ਤਰ੍ਹਾਂ ਦੀ ਭੇਟਾ ਤੇਰੀ ਦੇ ਵੱਲ ਦੇਖਾਂਗਾ ਵੀ ਨਹੀਂ। ਮਤ ਦੇਖ ਭੂਲਾ ਵਿਸਰੈ ਤੇਰਾ ਚੇਤਨਾ ਆਵੈ ਨਾ। ਮਤਾਂ ਇਸ ਤਰ੍ਹਾਂ ਦੇ ਇਸਤਰੀ, ਇਸ ਤਰ੍ਹਾਂ ਦੇ ਮਹਿਲ ਮਾੜੀਆਂ ਨੂੰ ਦੇਖ ਕੇ ਉਹ ਅਕਾਲ ਪੁਰਖ ਦੀ ਯਾਦ ਮੇਰੇ ਚਿੱਤ ਦੇ ਵਿੱਚੋਂ ਭੁੱਲ ਜਾਵੇ ਤੇ ਐਸੀ ਭੁੱਲੇ ਕਿ ਦੁਬਾਰਾ ਯਾਦ ਹੀ ਨਾ ਆਵੇ।
ਕੁੰਡਲੀਆ ਛੰਦ ਕਲਯੁਗ ਬਹੁਰੋ ਬੋਲਿਓ ਇਨਕੀ ਚਾਹ ਜੇ ਨਾ ਹੈ।
ਫਿਰ ਕਲਯੁਗ ਨੇ ਦੇਖਿਆ ਕਿ ਲੱਗਦਾ ਮਹਾਰਾਜ ਜੀ ਨੂੰ ਇਹਨਾਂ ਚੀਜ਼ਾਂ ਦੀ ਵੀ ਇੱਛਾ ਨਹੀਂ ਤੇ ਕਹਿਣ ਲੱਗਾ ਮਹਾਰਾਜ, ਚਲੋ ਜੇ ਇਹ ਵੀ ਤੁਹਾਨੂੰ ਚੰਗੀਆਂ ਨਹੀਂ ਲੱਗਦੀਆਂ।
ਨਵਨਿਤਾਂ ਤੁਮ ਲੀਜੀਐ ਸਿੱਧ ਅਠਾਰਾਂ ਚਾਹੇ।
ਮਹਾਰਾਜ ਬੜੇ ਬੜੇ ਜੋਗੀ ਲੋਕ ਜਿਨ੍ਹਾਂ ਨੌ ਨਿਧੀਆਂ ਤੇ ਅਠਾਰਾਂ ਸਿੱਧੀਆਂ ਦੇ ਲਈ ਆਪਣਾ ਜੀਵਨ ਖਰਾਬ ਕਰਦੇ ਰਹੇ ਨੇ, ਇਹ ਤਾਕਤਾਂ ਨੇ, ਇਹਨਾਂ ਦਾ ਜ਼ਿਕਰ ਗੁਰਬਾਣੀ ਦੇ ਵਿੱਚ ਵਾਰ ਵਾਰ ਆਇਆ ਹੈ।
ਨੌ ਨਿਧੀਆਂ ਨੇ, ਨੌ ਤਰ੍ਹਾਂ ਦੇ ਖਜ਼ਾਨੇ ਨੇ ਔਰ ਅਠਾਰਾਂ ਤਰ੍ਹਾਂ ਦੀਆਂ ਸਿੱਧੀਆਂ ਨੇ। ਇਹ ਅਠਾਰਾਂ ਤਰ੍ਹਾਂ ਦੀਆਂ ਸਿੱਧੀਆਂ ਜੋ ਕਿ ਲੋਕਾਂ ਦੇ ਕੋਲ ਆਮ ਸਨ। ਤੂੰ ਕਲਯੁਗ ਕਹਿੰਦਾ ਹੈ ਮਹਾਰਾਜ ਇਹ ਅਠਾਰਾਂ ਸਿੱਧੀਆਂ ਲੈ ਲਵੋ।
ਸਿੱਧ ਅਠਾਰਾਂ ਹੈ ਚਾਹੇ ਗੁਪਤ ਪ੍ਰਗਟ ਸੋ ਕਾਰਨ।
ਮਹਾਰਾਜ ਇਹ ਅਠਾਰਾਂ ਸਿੱਧੀਆਂ ਨੌ ਨਿਧੀਆਂ ਤੁਸੀਂ ਲੈ ਲਵੋ ਔਰ ਇਹਨਾਂ ਅਠਾਰਾਂ ਸਿੱਧੀਆਂ ਦੇ ਕਰਕੇ ਹੀ ਮਨੁੱਖ ਗੁਪਤ ਹੋ ਸਕਦਾ ਹੈ, ਮਨੁੱਖ ਪ੍ਰਗਟ ਹੋ ਸਕਦਾ ਹੈ। ਇਹ ਅਠਾਰਾਂ ਸਿੱਧੀਆਂ ਬੜੀਆਂ ਵੱਖਰੀਆਂ ਵੱਖਰੀਆਂ ਤਾਕਤਾਂ ਨੇ। ਇਹਨਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਆ ਜਾਂਦੀਆਂ ਨੇ ਦੂਰ ਦਰਸ਼ਨ, ਦੂਰ ਸ੍ਰਵਣ, ਬਹੁਤ ਦੂਰ ਦੇਖ ਲੈਣਾ, ਇੱਥੇ ਬੈਠਿਆਂ ਹੋਇਆਂ ਹਜ਼ਾਰਾਂ ਮੀਲਾਂ ਤੱਕ ਦੇਖ ਲੈਣਾ, ਇੱਕ ਜਗ੍ਹਾ ਤੇ ਬੈਠਿਆਂ ਹੋਇਆਂ ਦੂਸਰੇ ਦੇਸ਼ ਦੇ ਵਿੱਚ ਕੀ ਹੋ ਰਿਹਾ ਹੈ ਇਸ ਨੂੰ ਦੇਖ ਲੈਣਾ, ਸੁਣ ਲੈਣਾ, ਫਿਰ ਆਪਣੇ ਆਪ ਨੂੰ ਪੰਛੀਆਂ ਦੀ ਤਰ੍ਹਾਂ ਹਵਾ ਦੇ ਵਿੱਚ ਉਡਾ ਲੈਣਾ, ਆਪਣੇ ਆਪ ਨੂੰ ਇਤਨਾ ਛੋਟਾ ਕਰ ਲੈਣਾ ਕਿ ਅੱਖਾਂ ਦੇ ਨਾਲ ਅਗਲੇ ਨੂੰ ਦਿਖਾਈ ਵੀ ਨਾ ਦੇਵੇ, ਜਾਂ ਆਪਣੇ ਸਰੀਰ ਨੂੰ ਪਹਾੜ ਜਿੱਡਾ ਵੱਡਾ ਬਣਾ ਲੈਣਾ, ਦੂਸਰੇ ਦੇ ਸਰੀਰ ਦੇ ਵਿੱਚ ਪ੍ਰਵੇਸ਼ ਕਰ ਜਾਣਾ, ਦੂਸਰੇ ਦੇ ਮਨ ਦੀ ਗੱਲ ਨੂੰ ਜਾਣ ਲੈਣਾ। ਇਹ ਇਸ ਤਰ੍ਹਾਂ ਦੀਆਂ ਅਠਾਰਾਂ ਤਾਕਤਾਂ ਨੇ, ਅਠਾਰਾਂ ਸਿੱਧੀਆਂ ਨੇ। ਕਲਯੁਗ ਕਹਿੰਦਾ ਹੈ ਮਹਾਰਾਜ ਇਹ ਸਾਰੀਆਂ ਤਾਕਤਾਂ ਲੈ ਲਵੋ ਔਰ ਇਹਨਾਂ ਤਾਕਤਾਂ ਦਾ ਜ਼ਿਕਰ ਗੁਰਬਾਣੀ ਦੇ ਵਿੱਚ ਵਾਰ ਵਾਰ ਆਇਆ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਵੀ ਸੁਖਮਨੀ ਸਾਹਿਬ ਦੀ ਬਾਣੀ ਦੇ ਵਿੱਚ ਕਿਰਪਾ ਕਰਦੇ ਨੇ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ। ਉਹ ਰਿੱਧੀਆਂ ਸਿੱਧੀਆਂ ਜਿਨ੍ਹਾਂ ਦੇ ਲਈ ਜੋਗੀ ਲੋਕ ਖਪਦੇ ਰਹਿ, ਧੰਨ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰਦੇ ਨੇ। ਜੋ ਅਕਾਲ ਪੁਰਖ ਦਾ ਜਪ ਕਰਦਾ ਹੈ, ਵਾਹਿਗੁਰੂ ਮੰਤਰ ਦਾ ਉਚਾਰਨ ਕਰਦਾ ਹੈ, ਇਹ ਰਿੱਧੀਆਂ ਸਿੱਧੀਆਂ ਤੇ ਉਹਦੇ ਮਗਰ ਲੱਗੀਆਂ ਫਿਰਦੀਆਂ ਨੇ। ਪਰ ਗੁਰਬਾਣੀ ਦਾ ਇਹ ਵੀ ਸਿੱਖ ਨੂੰ ਉਪਦੇਸ਼ ਹੈ ਕਿ ਰਿੱਧ ਸਿੱਧ ਅਵਰਾ ਸਾਧ, ਇਹਨਾਂ ਦੇ ਕਿਧਰੇ ਰਸ ਦੇ ਵਿੱਚ ਨਾ ਪੈ ਜਾਈ। ਜਿਵੇਂ ਲੋਕ ਧਨ ਦੌਲਤ ਦੇ ਪਿੱਛੇ ਲੱਗ ਕੇ ਰੱਬ ਨੂੰ ਭੁਲਾਉਂਦੇ ਨੇ, ਬਹੁਤ ਸਾਰੇ ਜੋਗੀ ਲੋਕ ਰਿੱਧੀਆਂ ਸਿੱਧੀਆਂ ਦੇ ਵਿੱਚ ਭੁੱਲ ਕੇ ਆਪਣੇ ਸਹੀ ਰਸਤੇ ਤੋਂ ਭਟਕ ਗਏ ਸਨ। ਤੋ ਕਲਯੁਗ, ਦੂਸਰੀ ਗੱਲ ਇਹ, ਇਹ ਕਲਯੁਗ ਜਿਤਨੀਆਂ ਭੇਟਾਂ ਸਤਿਗੁਰੂ ਮਹਾਰਾਜ ਜੀ ਦੇ ਅੱਗੇ ਰੱਖ ਰਿਹਾ ਹੈ, ਇਹ ਤਕਰੀਬਨ ਸਾਰੀਆਂ ਅਕਾਲ ਪੁਰਖ ਦੇ ਚਰਨਾਂ ਤੋਂ ਦੂਰ ਕਰਨ ਦਾ ਇੱਕ ਸਾਧਨ ਬਣ ਸਕਦੀਆਂ ਨੇ। ਹੀਰੇ ਮੋਤੀਆਂ ਦੇ ਮੰਦਰ ਨੇ, ਅਪਛਰਾਵਾਂ ਸਨ, ਰਿੱਧੀਆਂ ਸਿੱਧੀਆਂ ਸਨ। ਤੋ ਇਹ ਸਾਰੀਆਂ ਕਲਯੁਗ ਦੀਆਂ ਨੇ, ਕਲਯੁਗ ਦੀ ਸੈਨਾ ਹੈ, ਇਹ ਉਹਦੀ ਭੇਟਾ ਹੈ। ਇਸ ਕਰਕੇ ਮਹਾਰਾਜ ਜੀ ਦੇ ਅੱਗੇ ਉਹ ਇਸ ਤਰ੍ਹਾਂ ਦੀਆਂ ਬੇਨਤੀਆਂ ਕਰਦਾ ਹੈ, ਮਹਾਰਾਜ ਜੇ ਅਪਸਰਾ ਨਹੀਂ, ਮਹਿਲ ਮਾੜੀਆਂ ਨਹੀਂ, ਤੋ ਤੁਸੀਂ ਅਠਾਰਾਂ ਸਿੱਧੀਆਂ ਲੈ ਲਵੋ।
ਜਹ ਚਾਹੋ ਤਹਿ ਫਿਰੋ ਸੁਖੀ ਤੁਮਕੋ ਹਟ ਕਾਰਨ।
ਮਹਾਰਾਜ ਜਿੱਥੇ ਤੁਸੀਂ ਚਾਹੋ, ਜਿਹੜੇ ਲੋਕ ਪ੍ਰਲੋਕ ਦੇ ਵਿੱਚ ਜਾਣਾ ਚਾਹੋ, ਜਿਹੜੇ ਗ੍ਰਹਿ ਨਛੱਤਰ ਤੇ ਜਾਣਾ ਚਾਹੋ, ਜਾ ਸਕਦੇ ਹੋ, ਤੁਹਾਨੂੰ ਕੋਈ ਰੋਕਣ ਵਾਲਾ ਨਹੀਂ ਹੋਵੇਗਾ।
ਸਰਬ ਲੋਕ ਤੁਮ ਤੇ ਡਰੇ ਪੂਜੈ ਪਦ ਚਿਤ ਲਾਏ।
ਮਹਾਰਾਜ ਇਹਨਾਂ ਤਾਕਤਾਂ ਦੇ ਕਰਕੇ, ਇਹਨਾਂ ਤਾਕਤਾਂ ਦੇ ਬਲ ਕਰਕੇ ਹਰ ਮਨੁੱਖ ਤੁਹਾਡੇ ਕੋਲੋਂ ਭੈ ਭੀਤ ਹੋਵੇਗਾ, ਡਰੇਗਾ, ਔਰ ਡਰ ਦੇ ਵਿੱਚ ਮਨੁੱਖ ਪੂਜਾ ਕਰਦਾ ਹੈ, ਤੁਹਾਡੀ ਸਾਰੇ ਪੂਜਾ ਕਰਨਗੇ, ਸਤਿਕਾਰ ਕਰਨਗੇ।
ਭੇਟ ਲਿਓ ਮਮ ਦਿਸ਼ਾ ਤੇ ਸੁਣ ਬੋਲੇ ਗਤ ਦਾਏ।
ਜਦੋਂ ਕਲਯੁਗ ਨੇ ਆਖਿਆ ਕਿ ਇਹ ਭੇਟਾ ਰਿੱਧੀਆਂ ਸਿੱਧੀਆਂ ਦੀ ਮੇਰੇ ਕੋਲੋਂ ਲੈ ਲਵੋ, ਤਾਂ ਮੁਕਤੀਦਾਤਾ ਸਤਿਗੁਰੂ ਮਹਾਰਾਜ ਜੀ ਫਿਰ ਬਚਨ ਕਰਨ ਲੱਗੇ।
ਸਿੱਧ ਹੋਵਾ ਸਿੱਧ ਲਾਈ ਰਿੱਧ ਆਖਾ ਆਓ।
ਸਤਿਗੁਰੂ ਮਹਾਰਾਜ ਕਹਿੰਦੇ ਨੇ ਕਲਯੁਗ ਜੇਕਰ ਸਿੱਧ ਹੋਵਾ ਸਿੱਧ ਲਾਈ, ਮੈਂ ਸਿੱਧ ਹੋ ਜਾਵਾਂ, ਸਿੱਧ ਲਾਈ ਭਾਵ ਸਿੱਧੀਆਂ ਮੇਰੇ ਕੋਲ ਆ ਜਾਣ, ਕਰਾਮਾਤਾਂ ਮੇਰੇ ਕੋਲ ਆ ਜਾਣ, ਰਿੱਧ ਆਖਾਂ ਆਓ ਤੇ ਮੈਂ ਆਵਾਜ਼ ਮਾਰਾਂ ਤੇ ਰਿੱਧੀਆਂ ਹਾਜ਼ਰ ਹੋ ਜਾਣ, ਮੈਂ ਇਸ ਤਰ੍ਹਾਂ ਦਾ ਸਿੱਧ ਹੋਵਾਂ ਕਿ ਇਹ ਸਾਰੀਆਂ ਨੌ ਨਿਧੀਆਂ ਅਠਾਰਾਂ ਸਿੱਧੀਆਂ ਮੇਰੇ ਚਰਨਾਂ ਦੀਆਂ ਦਾਸੀਆਂ ਹੋਣ।
ਗੁਪਤ ਪ੍ਰਗਟ ਹੋਏ ਬੈਸਾ ਲੋਕ ਰਾਖੇ ਭਾਉ।
ਫਿਰ ਮੈਂ ਜਦੋਂ ਚਾਹਾਂ ਗੁਪਤ ਹੋ ਜਾਵਾਂ ਤੇ ਜਦੋਂ ਚਾਹਾਂ ਪ੍ਰਗਟ ਹੋ ਜਾਵਾਂ, ਇਸ ਤਰ੍ਹਾਂ ਦੀ ਮੇਰੇ ਕੋਲ ਤਾਕਤ ਹੋਵੇ ਔਰ ਲੋਕ ਰਾਖੇ ਭਾਉ, ਸਾਰੇ ਲੋਕ ਮੇਰੇ ਨਾਲ ਪਿਆਰ ਕਰਦੇ ਹੋਣ, ਸਾਰੇ ਲੋਕ ਜੇਕਰ ਮੇਰਾ ਸਤਿਕਾਰ ਵੀ ਕਰਦੇ ਹੋਣ।
ਮਤ ਦੇਖ ਪੂਲਾ ਵਿਸਰੈ ਤੇਰਾ ਚੇਤਨਾ ਆਵੈ ਨਾਉ।
ਤਾਂ ਇਹ ਸਾਰਾ ਕੁਝ ਦੇਖ ਕੇ ਮੈਂ ਅਕਾਲ ਪੁਰਖ ਤੈਨੂੰ ਭੁੱਲ ਜਾਵਾਂ ਔਰ ਐਸਾ ਭੁੱਲਾਂ ਕਿ ਤੇਰਾ ਨਾਮ ਫਿਰ ਚੇਤੇ ਦੇ ਵਿੱਚ ਹੀ ਨਾ ਆਵੇ।
ਕਲਯੁਗ ਬਚਨਾ ਪੁਨ ਪਨੇ ਜਗ ਪਾਤਸ਼ਾਹੀ ਲਿਹੋ।
ਫਿਰ ਕਲਯੁਗ ਕਹਿਣ ਲੱਗਾ ਮਹਾਰਾਜ ਜੇ ਰਿੱਧੀਆਂ ਸਿੱਧੀਆਂ ਵੀ ਨਹੀਂ ਚਾਹੀਦੀਆਂ, ਫਿਰ ਮੈਂ ਆਪ ਜੀ ਦੇ ਚਰਨਾਂ ਦਿਨਾਂ ਦੇ ਵਿੱਚ ਜਗਤ ਦੀ ਬਾਦਸ਼ਾਹਤ ਭੇਟਾ ਕਰਦਾ ਹਾਂ।
ਹੁਕਮ ਕਰੋ ਔਰ ਭਾਵ ਤੇ ਚਰਨ ਤਖ਼ਤ ਪਰ ਦੇਹੋ।
ਮਹਾਰਾਜ ਤੁਸੀਂ ਆਪਣੇ ਚਰਨਾਂ ਨੂੰ ਤਖ਼ਤ ਦੇ ਉੱਪਰ ਰੱਖੋ ਔਰ ਮਨ ਪਾਉਂਦੇ ਤੁਸੀਂ ਦੁਨੀਆਂ ਦੇ ਵਿੱਚ ਰਹਿ ਕੇ ਹੁਕਮ ਕਰੋ, ਜਗਤ ਦੇ ਉੱਪਰ ਬਾਦਸ਼ਾਹੀ ਕਰੋ।
ਚਰਨ ਤਖ਼ਤ ਪਰ ਦੇਹੋ ਜਗਤ ਮਾਨ ਹੈ ਸਭ ਅੰਨ।
ਮਹਾਰਾਜ ਤੁਸੀਂ ਆਪਣੇ ਚਰਨਾਂ ਨੂੰ ਤਖ਼ਤ ਤੇ ਟਿਕਾਓ ਔਰ ਸਾਰਾ ਜਗਤ ਆਪ ਜੀ ਦੀ ਕਾਣ ਮੰਨੇਗਾ, ਭਾਵ ਸਾਰਾ ਜਗਤ ਆਪ ਜੀ ਦੀ ਆਗਿਆ ਦੇ ਵਿੱਚ ਚੱਲੇਗਾ।
ਸਹਿਨਾ ਸੰਗ ਅਨੰਤ ਕਰੋ ਪ੍ਰਤਾਪ ਮਹਾਨ।
ਮਹਾਰਾਜ ਤੁਹਾਡੇ ਨਾਲ ਅਨੰਤ ਸੈਨਾ ਹੋਵੇਗੀ, ਇਤਨੀ ਸੈਨਾ ਜੀ ਦੀ ਕੋਈ ਗਿਣਤੀ ਨਹੀਂ, ਇਤਨੀ ਫੌਜ ਹੋਵੇਗੀ ਆਪ ਜੀ ਦੇ ਅੱਗੇ ਪਿੱਛੇ ਔਰ ਸਾਰੇ ਪਾਸੇ ਆਪ ਜੀ ਦਾ ਮਹਾਨ ਪ੍ਰਤਾਪ ਛਾਵੇਗਾ।
ਲਿਹੋ ਉਪਾਇਨ ਇਹ ਅਭੈ ਕਰੋ ਕਿਰਤਾਰਥ ਨਾਥ।
ਮਹਾਰਾਜ ਇਹੀ ਭੇਟਾ ਮੇਰੇ ਕੋਲੋਂ ਲੈ ਲਵੋ ਔਰ ਮੈਨੂੰ ਨਿਹਾਲ ਕਰੋ, ਤੁਸੀਂ ਮਾਲਕ ਹੋ।
ਸ਼ਬਦ ਭੋਗ ਪੌੜੀ ਕਹੇ ਗੁਰ ਕਾ ਜੋਕੇ ਸਾਥ।
ਜਦੋਂ ਇਹ ਚੌਥੀ ਭੇਟਾ ਦੀ ਕਲਯੁਗ ਨੇ ਗੱਲ ਕੀਤੀ, ਬਾਦਸ਼ਾਹਤ ਦੀ ਗੱਲ ਕੀਤੀ, ਤਾਂ ਕਿ ਸ਼ਬਦ ਦਾ ਜਿਹੜਾ ਚੌਥਾ ਬੰਦ ਹੈ, ਆਖਰੀ ਬੰਦ, ਚੌਥਾ ਬੰਦ, ਚੌਥਾ ਪਦਾ ਸ਼ਬਦ ਦਾ ਉਚਾਰਨ ਕਰਦਿਆਂ ਹੋਇਆਂ ਸਤਿਗੁਰੂ ਮਹਾਰਾਜ ਨੇ ਇਸ ਤਰ੍ਹਾਂ ਬਚਨ ਕੀਤੇ ਹਨ।
ਸੁਲਤਾਨ ਹੋਵਾ ਮੇਲ ਲਸ਼ਕਰ ਤਖ਼ਤ ਰਾਖਾ ਪਾਓ।
ਸਤਿਗੁਰੂ ਕਹਿੰਦੇ ਨੇ ਕਲਯੁਗ, ਜੇਕਰ ਮੈਂ ਸੁਲਤਾਨ ਹੋ ਜਾਵਾਂ, ਸਾਰੀ ਦੁਨੀਆਂ ਦਾ ਬਾਦਸ਼ਾਹ ਹੋ ਜਾਵਾਂ, ਲਸ਼ਕਰ ਵੀ ਮੇਰੇ ਕੋਲ ਅਨੰਤ ਦਾ ਹੋਵੇ ਔਰ ਤਖ਼ਤ ਰਾਖਾ ਪਾਓ, ਲੋਕ ਤਖ਼ਤ ਦੇ ਉੱਪਰ ਬੈਠਦੇ ਨੇ ਤੇ ਮੇਰੇ ਪੈਰ ਤਖ਼ਤ ਦੇ ਉੱਪਰ ਜੇਕਰ ਪਏ ਹੋਣ, ਭਾਵ ਮੈਂ ਪੈਰ ਰੱਖਾਂ ਤਖ਼ਤ ਦੇ ਉੱਪਰ।
ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਓ।
ਮੈਂ ਤਖ਼ਤ ਦੇ ਉੱਪਰ ਬੈਠ ਕੇ ਅਨੰਤ ਦੀ ਮੇਰੇ ਕੋਲ ਫੌਜ ਹੋਵੇ, ਬਾਦਸ਼ਾਹਤ ਹੋਵੇ ਔਰ ਹੁਕਮ ਹਾਸਲ ਕਰੀ ਬੈਠਾ, ਸਾਰੇ ਤਰ੍ਹਾਂ ਦੇ ਹੁਕਮਾਂ ਨੂੰ ਹਾਸਲ ਕਰਾਂ, ਭਾਵ ਕਿ ਹਰ ਕਿਸੇ ਦੇ ਉੱਪਰ ਮੇਰਾ ਹੁਕਮ ਲਾਗੂ ਹੁੰਦਾ ਹੋਵੇ, ਇਤਨੀ ਮੇਰੇ ਕੋਲ ਸਮਰੱਥਾ ਹੋਵੇ, ਇਤਨੀ ਤਾਕਤ ਹੋਵੇ। ਪਰ ਸਤਿਗੁਰੂ ਕਹਿੰਦੇ ਨੇ ਨਾਨਕਾ ਸਭ ਵਾਉ, ਇਹ ਸਾਰਾ ਕੁਝ ਹੁੰਦਿਆਂ ਹੋਇਆਂ ਵੀ ਇਹ ਹਵਾ ਦੇ ਬੁੱਲੇ ਤੋਂ ਵੱਧ ਕੁਝ ਵੀ ਨਹੀਂ। ਇਤਨੀ ਵੱਡੀ ਬਾਦਸ਼ਾਹਤ, ਪਰੀਆਂ ਅਪਸਰਾਂ ਮਿਲ ਜਾਣ, ਹੀਰੇ ਸੋਨੇ ਚਾਂਦੀ ਦੇ ਮਹਿਲ ਮਾੜੀਆਂ ਮਿਲ ਜਾਣ, ਰਿੱਧੀਆਂ ਸਿੱਧੀਆਂ ਮਿਲ ਜਾਣ, ਸਤਿਗੁਰੂ ਕਹਿੰਦੇ ਨੇ ਇਹ ਸਾਰਾ ਕੁਝ ਇੱਕ ਹਵਾ ਦੇ ਝੋਕੇ ਤੋਂ ਵੱਧ ਕੁਝ ਵੀ ਨਹੀਂ।
ਮਤ ਦੇਖ ਭੂਲਾ ਵਿਸਰੈ ਤੇਰਾ ਚੇਤਨਾ ਆਵੈ ਨਾ।
ਕਿਉਂਕਿ ਇਹ ਸਾਰਾ ਕੁਝ ਦੇਖਣ ਦੇ ਨਾਲ ਮਤਾ ਅਕਾਲ ਪੁਰਖ ਦਾ ਨਾਮ ਭੁੱਲ ਜਾਵੇ ਤੇ ਐਸਾ ਭੁੱਲੇ ਫਿਰ ਚੇਤੇ ਦੇ ਵਿੱਚ ਨਾ ਆਵੇ। ਇਸ ਪਾਵਨ ਸ਼ਬਦ ਦੀ ਰਹਾਉ ਦੀ ਪੰਕਤੀ ਫਿਰ ਦੁਬਾਰਾ ਦੁਹਰਾ ਲਈਏ। ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਸੀ, ਹਰ ਬਿਨ ਜੀਓ ਜਲ ਬਲ ਜਾਓ, ਹਰੀ ਤੋਂ ਬਗੈਰ ਇਹ ਜਿੰਦ ਜਲ ਤੇ ਬਲ ਜਾਂਦੀ ਏ, ਸੜ ਕੇ ਕੋਲਾ ਹੋ ਜਾਂਦੀ। ਬਾਕੀ ਚਾਹੇ ਸਾਰਾ ਕੁਝ ਮਨੁੱਖ ਦੇ ਕੋਲ ਹੋਵੇ, ਜੇ ਅਕਾਲ ਪੁਰਖ ਦਾ ਨਾਮ ਚੇਤੇ ਦੇ ਵਿੱਚ ਨਹੀਂ, ਤੋ ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹ ਸਾਰਾ ਕੁਝ ਹਵਾ ਦੇ ਝੋਕੇ ਤੋਂ ਵੱਧ ਕੁਝ ਵੀ ਨਹੀਂ। ਸਤਿਗੁਰੂ ਮਹਾਰਾਜ ਜੀ ਨੇ ਸਿੱਖ ਨੂੰ ਗ੍ਰਿਸਤੀ ਬਣਾਇਆ ਹੈ ਔਰ ਗ੍ਰਿਸਤ ਦਾ ਜੀਵਨ ਐਸਾ ਹੈ ਕਿ ਧਨ ਦੌਲਤ ਤੋਂ ਬਗੈਰ ਚੱਲਦਾ ਨਹੀਂ। ਧਨ ਦੌਲਤ ਤੋਂ ਸਤਿਗੁਰੂ ਮਹਾਰਾਜ ਜੀ ਨੇ ਸਿੱਖ ਨੂੰ ਰੋਕਿਆ ਨਹੀਂ, ਪਰਿਵਾਰ ਹੈ, ਘਰ ਹੈ, ਤੋ ਧਨ ਦੌਲਤ ਤੇ ਚਾਹੀਦਾ ਹੀ ਹੈ। ਕਿਰਤ ਦਾ ਹੁਕਮ ਧੰਨ ਗੁਰੂ ਨਾਨਕ ਦੇਵ ਮਹਾਰਾਜ ਖੁਦ ਦਿੰਦੇ ਨੇ। ਪਰ ਇੱਥੇ ਸ਼ਬਦ ਦੇ ਵਿੱਚ ਜਿਹੜੀ ਕੁੰਡੀ ਵਾਲੀ ਗੱਲ ਹੈ, ਗੁੱਜੀ ਗੱਲ, ਉਹ ਇਹ ਜੇ ਹਰੀ ਦਾ ਨਾਮ ਭੁੱਲਦਾ ਹੈ, ਸਤਿਗੁਰੂ ਕਹਿੰਦੇ ਨੇ ਫਿਰ ਸਾਰਾ ਕੁਝ ਮਾਇਆ ਹੋ ਜਾਂਦਾ, ਫਿਰ ਸਾਰਾ ਕੁਝ ਬੇਕਾਰ ਹੋ ਜਾਂਦਾ। ਜੇਕਰ ਘਰ ਪਰਿਵਾਰ ਦੇ ਵਿੱਚ ਰਹਿੰਦਿਆਂ ਹੋਇਆਂ ਪਰਮਾਤਮਾ ਦੀ ਯਾਦ ਹੈ, ਧੀਆਂ ਪੁੱਤਰ ਦੇਖ ਕੇ, ਮਹਿਲ ਮਾੜੀਆਂ ਦੇਖ ਕੇ, ਘਰ ਪਰਿਵਾਰ ਦੇਖ ਕੇ ਅਕਾਲ ਪੁਰਖ ਦਾ ਚੇਤਾ ਆਉਂਦਾ ਏ ਤੇ ਇਹ ਮਨ ਦੇ ਵਿੱਚ ਖਿਆਲ ਆਉਂਦਾ ਏ ਕਿ ਐ ਮਾਲਕ ਤੇਰੀ ਬੜੀ ਮਿਹਰਾਮਤ, ਤੂੰ ਕਿਰਪਾ ਕੀਤੀ, ਇਹ ਸਾਰੀਆਂ ਦਾਤਾਂ ਦੇ ਨਾਲ ਗਰੀਬ ਨੂੰ ਨਿਵਾਜਿਆ ਹੈ, ਤੋ ਫਿਰ ਇਹ ਸਾਰਾ ਕੁਝ ਹੀ ਉਸ ਸਿੱਖ ਦੇ ਲਈ ਪਰਮਾਤਮਾ ਦੀ ਦਾਤ ਵੀ ਹੋਵੇਗਾ, ਉਹਦਾ ਜੀਵਨ ਵੀ ਸੌਖਾ ਹੋਵੇਗਾ ਤੇ ਮਾਇਆ ਦੇ ਵਿੱਚ ਡੁੱਬੇਗਾ ਵੀ ਨਹੀਂ। ਤੇ ਜੇਕਰ ਦੋ ਕੌਡੀਆਂ ਵੀ ਘਰ ਦੇ ਵਿੱਚ ਵੱਧ ਆ ਜਾਣ, ਤੂੰ ਪਰਮਾਤਮਾ ਦੀ ਯਾਦ ਭੁੱਲੇ ਤੇ ਇਹ ਸਾਰਾ ਕੁਝ ਮਾਇਆ ਹੈ, ਕਿਉਂਕਿ ਹਰ ਬਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਾਹੀਂ ਥਾਓ, ਹੋਰ ਕਿਸੇ ਥਾਂ ਤੇ ਸਦੀਵੀ ਸੁੱਖ ਨਹੀਂ, ਬਸ ਨਾਮ ਦੇ ਵਿੱਚ ਹੀ ਸਦੀਵੀ ਸੁੱਖ ਹੈ।
ਪੁਨ ਕਾਲ ਬੋਲਿਓ ਹੋਏ ਕਰ ਦੀਨਾ।
ਜਦੋਂ ਇਸ ਤਰ੍ਹਾਂ ਦੇ ਬਚਨ ਸਤਿਗੁਰੂ ਮਹਾਰਾਜ ਜੀ ਨੇ ਕੀਤੇ, फिर कलयुग बड़े निम्रता दे विच आके बोलिया है।
सुनो गुरु सब बिख परबीना,
इथे शब्द वरत्या है भाई साहब जी ने परबीना। कलयुग ने बड़े लालच रखे, बड़े तरह दे नाल सतगुरु महाराज जी नु फसाउणा चाहिया, उन्हां दे उपर हाव भाव दिखाए कई तरह दे, चलो कुछ ते मनन किसी तरह ते मेरे अधीन होण। दरअसल बहुत सारे ऋषि मुनि वी और बहुत सारे पीर पैगंबरां दे अज तक जेड़ा इतिहास है उदे विच लिखिया है कि उन्हां दी हर तरह दे नाल शैतान भाव के माया परख करदी रही। हजरत ईसा उन्हां दी भी परख होई, महात्मा बुद्ध दी परख होई, भगत कबीर जी ते खुद अपने बारे कहंदे ने, कबीर आई मुझे पह अनक करे कर पेख, हम राखे गुर अपने उनकीनो आदेश। भगत कबीर कहंदे ने माया कई रूपां दे विच मेरे कोल आई, पर कृपा कीती मेरे गुरु ने इस माया दे जंगल तो मैनू छडाया, इस माया दे वख वख रूपां दा कोलों मैनू बचाया है। तो धन गुरु नानक देव महाराज जी दे कोल भी कलयुग वख वख रूपां दे विच आ रहा है। तो कलयुग हुण कहंदा है कि सुनहो गुरु सब बिखै परबीना, कलयुग ने देखिया है मेरे जाल दे विच फसन वाले नहीं, इस करके शब्द वरत्या परबीन। परबीन दा मतलब हुंदा है अत दा सियाना, अंतर जामी ने सतगुरु जानदे ने इह की चाहुंदा है, तो इस करके परबीन दा मतलब सियाना भाव अंदर दियां जानन वाला। कलयुग कहंदा है हे सतगुरु महाराज ही अंदर दियां जानन वाले जी मेरी हुण बेनती सुनो।
मेरे समय बिखै अवतार,
महाराज ए मेरा समा है, इस समय दे विच मेरी मालकियत है और इस समय कलयुग दे विच आप जी दा अवतार होया है।
नर ने उदाहरण को तुम तार,
और आप जी ने मनुखां दा उधार करन दे लई अपना पावन ए तन तारिया है, क्योंकि भाई गुरदास भी लिखदे ने कल तारन गुरु नानक आया। तो कलयुग नु तारन दे लई, इस मनुखां नु तारन दे लई आप जी ने शरीर तारिया है।
अब मैं मिलियो आए पद पासा,
महाराज इस वेले मैं आप जी दे पास आके आप जी दे चरणा दे विच नमस्कार कीती है।
मेले अफल क्यों कर सुख रासा,
हे सुखां दी रास जी इस मेल नू अफल क्यों कर दे हो, भाव ना ते एदे नाल आप जी नू मैं कोई भेटा दे सकिया ते ना आप जी दे कोलों मैनू कोई खुशी मिली, तो ए मिलाप जेड़ा है ए ते निष्फल हो गया।
कोई ना भेट मोहे तैं लीनी,
महाराज मेरे वल्लों आप जी ने कोई भी भेटा नहीं लई, कितनियां भेटा मैं आप जी दे सामने रखियां आपने प्रवान कोई भी नहीं कीती।
माम मनसा नह पूरन कीनी,
ए मालक जी आप जी ते सारियां दी इच्छा पूरन करन वाले हो, फिर मेरी इच्छा मेरी मन दी तमन्ना क्यों पूरी नहीं कीती।
जे तुम पेट लिहो है मोरी,
ए मालक जी जे कर आप कृपा करके एक पेटा भी मेरे कोलों लै लवो,
तो जानो कृपा पई तोरी,
महाराज मैं ते फेरी जानांगा कि तुसी मेरे ते प्रसन्न हो, तुसी मेरे ते कृपा दृष्टि कीती है।
ना तुर हरख न होए उरमाही,
नहीं ते महाराज मेरा मन प्रसन्न नहीं होवेगा, आप जी ने एक भी पेटा नहीं लई तो मैनू खुशी नहीं होवेगी।
मन रावर की करुणा चाहे,
महाराज मैं ते मन दे विच आप जी दी कृपा चाहुंदा हां ते आप जी दी कृपा दी मैनू पहचान ता होवेगी जे आप कोई ना कोई भेटा मेरी प्रवान करो।
अस आतुर सुन कै तेह बैना,
जदों इस तरह दे नाल हाथ जोड़ के बड़े अधीनता दे सहत बड़े दुखी जे हो के कलयुग ने बेनती कीती है।
कृपा तार बोले गुण ऐना,
फिर कृपा दे खजाने धन गुरु नानक देव जी महाराज जो गुणा दे घर ने उन्हां ने बचन कीते।
भेट देन की चाहे जे तोहे,
हे कलयुग जे तेरे अंदर भेटा देने दी इतनी ही इच्छा है,
इस प्रकार की दीजै मोहे,
फिर कलयुग एक पेटा सानू चाहिदी है जे तू देनी चाहे ते दे सकदा है।
जो सिख है मेरे हितकारी,
हे कलयुग ध्यान नाल सुन, जो मेरे प्यार वाले सिख ने जो मेरे चरणा दे विच रहन वाले सिख हन,
तिन पर सैना न जाए तुम्हारी,
तू जेड़ी अपनी विषय विकारा चुगली निंदिया काम क्रोध दी सेना दा जिक्र कीता सी, ओ कोई भी तेरी सेना तेरा कोई भी जोधा ਮੇਰੇ ਸਿੱਖਾਂ ਦੇ ਉੱਪਰ ਹਮਲਾਵਰ ਨਹੀਂ ਹੋਣਾ ਚਾਹੀਦਾ।
ਨਾਮ ਦਾਨ ਇਸ਼ਨਾਨ ਜੇ ਸਭ ਹੀ,
ਜੋ ਮੇਰੇ ਸਿੱਖ ਨਾਮ ਜਪਦੇ ਨੇ, ਦਾਨ ਕਰਦੇ ਨੇ, ਇਸ਼ਨਾਨ ਔਰ ਸਿੱਖ ਦੇ ਇਹੀ ਕਰਮ ਨੇ। ਸਤਿਗੁਰੂ ਮਹਾਰਾਜ ਜੀ ਨੇ ਬਚਨ ਕੀਤੇ ਨੇ ਗੁਰਮੁਖ ਨਾਮ ਦਾਨ ਇਸ਼ਨਾਨ, ਤੂੰ ਜੋ ਸਿੱਖ ਨਾਮ ਦਾਨ ਇਸ਼ਨਾਨ ਇਹ ਕਰਮ ਕਰਦਾ ਹੈ,
ਇਨ ਤੇ ਨਹੀਂ ਭੁਲਾਵੋ ਕਭੀ,
ਇਹ ਕਲਯੁਗ ਮੇਰੇ ਸਿੱਖਾਂ ਨੂੰ ਤੂੰ ਔਰ ਤੇਰੀ ਸੈਨਾ ਇਨ੍ਹਾਂ ਕਰਮਾਂ ਤੋਂ ਕਦੇ ਵੀ ਭੁਲਾਵੇਗੀ ਨਹੀਂ।
ਤਵ ਛਾਇਆ ਨਹਿ ਵਰਤੈ ਤਿਨਕੋ,
ਤੇਰੀ ਜਿਹੜੀ ਛਾਇਆ ਹੈ, ਤੇਰੀ ਜਿਹੜੀ ਮਾਇਆ ਵਾਲੀ ਛਾਇਆ ਹੈ, ਵਿਸ਼ੇ ਵਿਕਾਰਾਂ ਦੀ ਛਾਇਆ ਹੈ, ਇਹ ਮੇਰੇ ਸਿੱਖਾਂ ਦੇ ਉੱਪਰ ਨਹੀਂ ਪੈਣੀ ਚਾਹੀਦੀ।
ਮੋਰ ਬਚਨ ਮੈਂ ਨਿਸ਼ਚੈ ਜਿਨਕੋ,
ਉਹ ਮੇਰੇ ਪਿਆਰ ਵਾਲੇ ਸਿੱਖ ਜਿਨ੍ਹਾਂ ਦਾ ਮੇਰੇ ਬਚਨਾਂ ਦੇ ਉੱਪਰ ਭਰੋਸਾ ਹੈ।
ਜੇ ਤੁਮ ਦੇਣਾ ਤੋ ਇਹ ਦੀਜੈ,
ਕਲਯੁਗ ਜੇਕਰ ਤੂੰ ਕੁਝ ਦੇਣਾ ਹੀ ਹੈ ਤੇ ਫਿਰ ਇਹ ਦੇਣਾ ਕਰ। ਸਤਿਗੁਰੂ ਮਹਾਰਾਜ ਜੀ ਦਾ ਸਿੱਖ ਦੇ ਨਾਲ ਕਿਤਨਾ ਪਿਆਰ ਹੈ ਇਹਨਾਂ ਬਚਨਾਂ ਤੋਂ ਸਪਸ਼ਟ ਹੁੰਦਾ ਹੈ। ਕਲਯੁਗ ਸਤਿਗੁਰਾਂ ਨੂੰ ਭੇਟਾ ਦੇਣੀ ਚਾਹੁੰਦਾ ਹੈ ਪਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਲਯੁਗ ਸਾਨੂੰ ਕਿਸੇ ਚੀਜ਼ ਦੀ ਇੱਛਾ ਨਹੀਂ, ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਪਰ ਜੇ ਫਿਰ ਵੀ ਕੁਝ ਦੇਣਾ ਹੈ ਤੇ ਫਿਰ ਐਸਾ ਦੇ ਜਿਹਦੇ ਵਿੱਚ ਮੇਰੇ ਸਿੱਖਾਂ ਦਾ ਭਲਾ ਹੋਵੇ। ਤੋ ਹੁਣ ਸਤਿਗੁਰੂ ਮਹਾਰਾਜ ਤੇ ਕਲਯੁਗ ਦੇ, ਵੈਸੇ ਗੁਰੂ ਮਹਾਰਾਜ ਦਾਤੇ ਨਹੀਂ, ਗੁਰੂ ਨੂੰ ਕਿਸੇ ਚੀਜ਼ ਦੀ ਇੱਛਾ ਨਹੀਂ, ਲੋੜ ਨਹੀਂ, ਪਰ ਕਲਯੁਗ ਨੇ ਵਾਰ ਵਾਰ ਬੇਨਤੀ ਕੀਤੀ ਤੇ ਭੇਟਾ ਵੀ ਕਲਯੁਗ ਦੇ ਕੋਲੋਂ ਜੇਕਰ ਕੋਈ ਸਵੀਕਾਰ ਕੀਤੀ ਤੇ ਉਹ ਕੀਤੀ ਜਿਹਦੇ ਵਿੱਚ ਸਿੱਖਾਂ ਦਾ ਭਲਾ ਹੋਵੇ। ਤੋ ਗੁਰੂ ਮਹਾਰਾਜ ਜੀ ਦਾ ਸਿੱਖ ਦੇ ਨਾਲ ਕਿਤਨਾ ਕੁ ਪਿਆਰ ਹੋਵੇਗਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹ ਵੀ ਜਦੋਂ ਅਕਾਲ ਪੁਰਖ ਦੇ ਅੱਗੇ ਬੇਨਤੀ ਕਰਦੇ ਨੇ ਤੇ ਉੱਥੇ ਵੀ ਸਤਿਗੁਰੂ ਮਹਾਰਾਜ ਚੌਪਈ ਸਾਹਿਬ ਦੇ ਵਿੱਚ ਇਹੀ ਬੇਨਤੀ ਕਰਦੇ ਨੇ ਕਿ ਮੇਰੇ ਸਿੱਖ ਇਹਨਾਂ ਸਾਰਿਆਂ ਦਾ ਅਕਾਲ ਪੁਰਖ ਜੀ ਕਿਰਪਾ ਕਰਕੇ ਪਾਰ ਉਤਾਰਾ ਕਰਨਾ। ਤੋ ਦਸਾਂ ਸਰੂਪਾਂ ਦੇ ਵਿੱਚ ਸਤਿਗੁਰੂ ਮਹਾਰਾਜ ਸਿੱਖ ਦਾ ਭਲਾ ਮਨਾਉਂਦੇ ਨੇ, ਕਿਉਂਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤਚਾਰ, ਚਾਰ ਪੁੱਤਰ ਵਾਰਨ ਵਾਲੇ ਜਿਹੜੇ ਦਸਵੇਂ ਜਾਮੇ ਦੇ ਵਿੱਚ, ਉਹੀ ਜੋਤ ਪਹਿਲੇ ਜਾਮੇ ਦੇ ਵਿੱਚ ਕਲਯੁਗ ਦੇ ਕੋਲੋਂ ਵੀ ਕੋਈ ਭੇਟਾ ਲੈਂਦੀ ਹੈ ਤੇ ਉਹ ਭੇਟਾ ਜਿਹਦੇ ਵਿੱਚ ਸਿੱਖ ਦਾ, ਜਿਹਦੇ ਵਿੱਚ ਖਾਲਸੇ ਦਾ ਭਲਾ ਹੈ।
ਮਮ ਸੰਗਤ ਕੋ ਦੁਖੀ ਨਾ ਕੀਜੈ,
ਤੇਰੀ ਸੈਨਾ ਦਾ ਔਰ ਤੇਰੇ ਇਹਨਾਂ ਯੋਧਿਆਂ ਦੇ ਵਿੱਚੋਂ ਕੋਈ ਵੀ ਮੇਰੀ ਸੰਗਤ ਨੂੰ, ਮੇਰੇ ਸਿੱਖਾਂ ਨੂੰ ਕੋਈ ਵੀ ਤੰਗ ਨਾ ਕਰੇ।
ਕਲਯੁਗ ਬੋਲਿਓ ਦੋਏ ਕਰ ਜੋਰੇ,
ਫਿਰ ਕਲਯੁਗ ਦੋਵੇਂ ਹੱਥ ਜੋੜ ਕੇ ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ ਬੋਲਿਆ ਹੈ।
ਕਹੋ ਪ੍ਰਭੂ ਤਵ ਚਰਨਨ ਹੋਰੇ,
ਮਾਲਕ ਜੀ ਮੈਂ ਤੇ ਆਪ ਜੀ ਦੇ ਚਰਨਾਂ ਨੂੰ ਸਪਰਸ਼ ਕਰਕੇ ਇਹੀ ਬੇਨਤੀ ਕਰਨੀ ਚਾਹੁੰਦਾ ਹਾਂ।
ਆਇਸ ਮੈਂ ਤੁਮਰੀ ਸਿਰ ਧਰਨੀ,
ਮਹਾਰਾਜ ਮੈਨੂੰ ਤੇ ਆਪ ਜੀ ਦੀ ਆਗਿਆ ਸਿਰ ਮੱਥੇ ਪ੍ਰਵਾਨ ਹੈ।
ਆਸਨ ਹੈ ਗਮਤਾ ਮੋਰਨ ਕਰਨੀ,
ਕਲਯੁਗ ਕਹਿੰਦਾ ਹੈ ਮਹਾਰਾਜ ਮੇਰੇ ਵਿੱਚ ਇਤਨੀ ਤਾਕਤ ਕਿੱਥੇ ਕਿ ਮੈਂ ਆਪ ਜੀ ਦੇ ਹੁਕਮ ਦੀ ਬੇਅਦਲੀ ਕਰ ਸਕਾਂ, ਭਾਵ ਆਪ ਜੀ ਦੀ ਆਗਿਆ ਦੇ ਵਿਰੁੱਧ ਜਾ ਸਕਾਂ।
ਦੋਹਰਾ ਏਕੰਕਾਰ ਆਇਸ ਮੁਜੈ, ਸੋ ਤੁਮ ਕਹਾਉ ਸੁਣਾਏ।
ਹੇ ਮਹਾਰਾਜ ਜੀ, ਅਕਾਲ ਪੁਰਖ ਜੀ ਦੀ ਮੈਨੂੰ ਆਗਿਆ ਹੈ, ਉਹ ਆਗਿਆ ਜੋ ਅਕਾਲ ਪੁਰਖ ਜੀ ਨੇ ਮੈਨੂੰ ਦਿੱਤੀ ਹੈ ਆਪ ਜੀ ਨੂੰ ਸੁਣਾਉਂਦਾ ਹਾਂ।
ਬੁੱਧ ਸਭਨ ਬਿਪਰੀਤ ਕਰ ਦੇਹੋ ਕੋ ਕਰਮ ਚਲਾਏ,
ਮੈਨੂੰ ਪਰਮਾਤਮਾ ਵਾਹਿਗੁਰੂ ਜੀ ਦਾ ਹੁਕਮ ਹੈ ਕਿ ਸਾਰਿਆਂ ਦੀ ਬੁੱਧੀ ਨੂੰ ਵਿਪਰੀਤ ਕਰਨਾ ਔਰ ਸਾਰਿਆਂ ਨੂੰ ਮਾੜੇ ਕੰਮਾਂ ਦੇ ਵਿੱਚ ਜੋੜ ਦੇਣਾ।
ਚੋਰੀ ਯਾਰੀ ਨਿੰਦਾ ਕਰੂਰੰਗ,
ਸਾਰਿਆਂ ਨੂੰ ਚੋਰੀ ਦੇ ਵਿੱਚ, ਜਾਰੀ ਦੇ ਵਿੱਚ, ਨਿੰਦਾ ਦੇ ਵਿੱਚ, ਕਰੂਰੰਗ ਝੂਠ ਬੋਲਣ ਦੇ ਵਿੱਚ,
ਲੰਪਟ ਲੋਭੇ ਤ੍ਰਿਸ਼ਨਾ ਪੂਰਨ,
ਸਾਰਿਆਂ ਦੇ ਹਿਰਦੇ ਦੇ ਵਿੱਚ ਉਹਨਾਂ ਨੂੰ ਲੋਭੀ ਬਣਾ ਦੇਣਾ, ਉਹਨਾਂ ਨੂੰ ਵਿਸ਼ੇ ਵਿਕਾਰਾਂ ਦੇ ਵਿੱਚ ਲੰਪਟ ਲਿਪਾਏ ਮਾਨ ਕਰ ਦੇਣਾ ਤੇ ਹਰ ਕਿਸੇ ਦਾ ਹਿਰਦਾ ਬਹੁਤ ਹੀ ਤ੍ਰਿਸ਼ਨਾ ਦੇ ਨਾਲ ਭਰ ਦੇਣਾ।
ਬਾਟ ਪਾਰ ਸੋ ਸੂਰ ਕਹਾਵੈ,
ਜਿਹੜੇ ਰਾਹ ਮਾਰ ਨੇ ਉਹ ਆਪਣੇ ਆਪ ਨੂੰ ਸੂਰਮੇ ਅਖਵਾਉਣਗੇ।
ਕ੍ਰਿਸ਼ਨ ਬੜੇ ਆਦਰ ਕੋ ਪਾਵੈ,
ਜਿਹੜੇ ਬਹੁਤੇ ਚੁਗਲ ਖੋਰ ਹੋਣਗੇ ਉਹਨਾਂ ਦਾ ਸਤਿਕਾਰ ਹੋਵੇਗਾ ਮੇਰੇ ਸਮੇਂ ਦੇ ਵਿੱਚ।
ਬਹੁ ਬਹੁਤ ਸੇ ਗੁਣੀ ਕਹਾਵੈ,
ਜਿਹੜੇ ਬਹੁਤੇ ਬੋਲਣਗੇ ਉਹਨਾਂ ਨੂੰ ਦੁਨੀਆਂ ਦੇ ਵਿੱਚ ਗੁਣੀ ਆਖਿਆ ਜਾਵੇਗਾ, ਸਿਆਣੇ ਗਿਆਨੀ ਆਖਿਆ ਜਾਵੇਗਾ।
ਸੱਚ ਕਹੈ ਤਿਸ ਸੱਠ ਠਹਿਰਾਵੈ,
ਜੋ ਮਨੁੱਖ ਸੱਚ ਕਹਿਣਗੇ ਉਹਨਾਂ ਨੂੰ ਲੋਕ ਮੂਰਖ ਕਹਿਣਗੇ। ਇਹ ਕਲਯੁਗ ਦੀਆਂ ਨਿਸ਼ਾਨੀਆਂ ਨੇ, ਇਹੀ ਬਚਨ ਸਤਿਗੁਰੂ ਮਹਾਰਾਜ ਜੀ ਨੇ ਬਾਣੀ ਦੇ ਵਿੱਚ ਵੀ ਕੀਤੇ ਨੇ। ਜੋ ਸੱਚ ਬੋਲੇਗਾ ਉਸਨੂੰ ਇਸ ਸਮੇਂ ਦੇ ਵਿੱਚ ਮੂਰਖ ਆਖਿਆ ਜਾਵੇਗਾ। ਜਿਹੜਾ ਬਹੁਤਾ ਬੋਲਦਾ ਹੋਵੇਗਾ ਉਸੇ ਨੂੰ ਸਿਆਣਾ ਮੰਨਿਆ ਜਾਵੇਗਾ।
ਗੁਣੀਅਨ ਕੇ ਨਿਰਾਦਰ ਹੋ,
ਜੋ ਬਹੁਤ ਸਿਆਣੇ ਸਮਝਦਾਰ ਸੂਝਵਾਨ ਹੋਣਗੇ ਉਹਨਾਂ ਦਾ ਇਹ ਸਮੇਂ ਵਿੱਚ ਨਿਰਾਦਰ ਹੋਵੇਗਾ, ਬੇਇੱਜ਼ਤੀ ਹੋਵੇਗੀ।
ਭੂਪ ਨਿਕਟ ਬੈਠੇ ਸੱਠ ਸੋ ਜੋ,
ਔਰ ਰਾਜੇ ਦੇ ਨੇੜੇ ਉਹੀ ਬੈਠੇਗਾ ਜਿਹੜਾ ਮੂਰਖ ਹੋਵੇਗਾ, ਮੂਰਖ ਦਾ ਤੇ ਰਾਜੇ ਦਾ ਸੰਬੰਧ ਹੋਵੇਗਾ।
ਕਲਮਲ ਆਲੇ ਹੋਏ ਨਰ, ਕਿਰਪਣ ਨਾ ਕਰਹੀ ਦਾਨ।
ਸਾਰੇ ਮਨੁੱਖ ਕਲਮਲ ਆਲੇ, ਕਲਮਲ ਕਹਿੰਦੇ ਨੇ ਪਾਪਾਂ ਨੂੰ, ਹਰ ਮਨੁੱਖ ਪਾਪਾਂ ਦਾ ਘਰ ਹੋ ਜਾਵੇਗਾ ਔਰ ਇਤਨੇ ਕੰਜੂਸ ਹੋ ਜਾਣਗੇ ਕਿ ਅਗਲਾ ਭੁੱਖਾ ਮਰਦਾ ਹੋਵੇ ਪਰ ਕਿਸੇ ਨੂੰ ਖਾਣ ਦੇ ਲਈ ਰੋਟੀ ਨਹੀਂ ਦੇਣਗੇ, ਆਪਣੇ ਕੋਲ ਸਾਰਾ ਕੁਝ ਸਾਂਭ ਕੇ ਰੱਖਣਗੇ, ਇਤਨੇ ਕਿਰਪਨ ਇਤਨੇ ਕੰਜੂਸ ਹੋ ਜਾਣਗੇ।
ਧਰਮ ਹੈ ਤੇ ਵਿਪਰੀਤ ਹੋਏ, ਪਾਪ ਹੈ ਕਸ਼ਟ ਮਹਾਨ।
ਫਿਰ ਧਰਮ ਤੋਂ ਉਲਟ ਜੀਵਨ ਬਤੀਤ ਕਰਨਗੇ, ਹਰ ਉਹ ਚਾਲ ਚੱਲਣ ਕਰਨਗੇ ਜੋ ਧਰਮ ਤੋਂ ਵਿਰੁੱਧ ਹੈ ਔਰ ਇਹ ਸਾਰਾ ਕੁਝ ਕਰਨ ਤੋਂ ਬਾਅਦ ਪਾਵੇਂ ਕਸ਼ਟ ਨਿਦਾਨ, ਜੀਵਨ ਤੇ ਅਖੀਰ ਤੇ ਜਾ ਕੇ ਨਰਕਾਂ ਦੇ ਦੁੱਖਾਂ ਨੂੰ ਭੋਗਣਗੇ।
ਜਿਜ ਵਿਵਹਾਰੀ ਬਹੁਤ ਕਿਸਾਨ,
ਫਿਰ ਜਿਹੜੇ ਬ੍ਰਾਹਮਣ ਨੇ ਉਹ ਵਿਵਹਾਰੀ ਵਪਾਰ ਕਰਨ ਵਾਲੇ ਲੋਕ ਔਰ ਜੋ ਖੇਤੀ ਕਰਨ ਵਾਲੇ ਕਿਸਾਨ ਹਨ,
ਤਿੰਨ ਕੋ ਆਦਰ ਹੋਏ ਮਹਾਨ,
ਇਹਨਾਂ ਤਿੰਨਾਂ ਦਾ ਸਤਿਕਾਰ ਹੋਵੇਗਾ ਵਪਾਰੀਆਂ ਦਾ, ਕਿਸਾਨਾਂ ਦਾ, ਕੰਮ ਕਾਰ ਕਰਨ ਵਾਲਿਆਂ ਦਾ।
ਵੇਦ ਪਾਠ ਕੇ ਤਤ ਵਿਚਾਰੀ,
ਪਰ ਜੋ ਸ਼ਬਦ ਦੀ ਵਿਚਾਰ ਕਰਨ ਵਾਲਾ ਹੋਵੇਗਾ, ਜੋ ਆਤਮਕ ਗਿਆਨੀ ਹੋਵੇਗਾ, ਜੋ ਤਤ ਦੀ ਵਿਚਾਰ ਕਰਨ ਵਾਲਾ ਹੋਵੇਗਾ,
ਤੇਹ ਕਹਿਤੇ ਫਿਰ ਖੁਆਰੀ,
ਉਹਨੂੰ ਲੋਕ ਕਹਿਣਗੇ ਇਹ ਤੇ ਖੁਆਰ ਹੋਇਆ ਫਿਰਦਾ, ਇਹ ਤੇ ਵਾਧੂ ਤੁਰਿਆ ਫਿਰਦਾ ਹੈ। ਅੱਜ ਹਾਲਤ ਦੇ ਬਿਲਕੁਲ ਇਸੇ ਤਰ੍ਹਾਂ ਦੀ ਹੈ, ਜੋ ਨਾਮ ਸਿਮਰਨ ਦੇ ਵਿੱਚ ਜਾਂ ਗੁਰਬਾਣੀ ਦੀ ਗੁਰੂ ਦੀ ਗੱਲ ਕਰੇ ਉਹਨੂੰ ਕਹਿੰਦੇ ਨੇ ਇਹ ਤੇ ਵਿਹਲਾ ਹੈ। ਗੁਰੂ ਘਰ ਦੇ ਵਿੱਚ ਤੇ ਅੱਜ ਕੱਲ ਆਮ ਤੌਰ ਤੇ ਕਹਿ ਦਿੰਦੇ ਨੇ ਜਿਹੜਾ ਵਿਹਲਾ ਹੋਵੇ ਇਹ ਤੇ ਗੁਰੂ ਘਰ ਦੇ ਵਿੱਚ ਜਾਂਦਾ ਹੈ, ਤੋ ਗੁਰੂ ਘਰ ਉਹੀ ਆਉਂਦਾ ਹੈ ਜਿਹੜਾ ਵਿਹਲਾ ਹੋਵੇ। ਅੱਜ ਕੱਲ ਦੇ ਇਸ ਤਰ੍ਹਾਂ ਦੇ ਹਾਲਾਤ ਤੇ ਜਿਹੜਾ ਰੋਜ਼ ਆਉਂਦਾ ਹੋਵੇ ਉਹਨੂੰ ਤੇ ਕਹਿ ਦਿੰਦੇ ਨੇ ਇਹ ਤੇ ਵਿਹਲਾ ਹੈ, ਆਪਣੇ ਕੋਲ ਤੇ ਇਤਨਾ ਸਮਾਂ ਨਹੀਂ। ਤੋ ਇਹ ਕਲਯੁਗ ਦੀ ਨਿਸ਼ਾਨੀ, ਕਲਯੁਗ ਕਹਿ ਰਿਹਾ ਹੈ ਕਿ ਜਿਹੜੇ ਕੰਮ ਕਾਰ ਕਰਨਗੇ ਦੁਨਿਆਵੀ ਧੰਦਿਆਂ ਦੇ ਵਿੱਚ ਖੱਪੇ ਹੋਣਗੇ, ਜੋ ਅਕਾਲ ਪੁਰਖ ਨੂੰ ਗੁਰੂ ਨੂੰ ਭੁੱਲ ਕੇ ਵੀ ਚੇਤੇ ਨਹੀਂ ਕਰਨਗੇ ਉਹਨਾਂ ਦਾ ਸਤਿਕਾਰ ਹੋਵੇਗਾ। ਜਿਹੜੇ ਗੁਰੂ ਦੇ ਚਰਨਾਂ ਦੇ ਪਿੱਛੇ ਚੱਲਣਗੇ, ਨਾਮ ਬਾਣੀ ਦੇ ਨਾਲ ਜੁੜਨਗੇ, ਗੁਰਬਾਣੀ ਦਾ ਪਾਠ ਕਰਨਗੇ, ਲੋਕ ਕਹਿਣਗੇ ਇਹ ਤੇ ਵਿਹਲਾ ਹੈ ਤਾਂ ਕਰਕੇ ਇਸ ਤਰ੍ਹਾਂ ਦੇ ਕੰਮ ਕਰਦਾ ਹੈ, ਤੋ ਇਹ ਤੇ ਭੁੱਲਿਆ ਭਟਕਿਆ ਹੈ, ਉਹਦਾ ਨਿਰਾਦਰ ਹੋਵੇਗਾ।
ਭੂਪ ਕਹੇ ਹਮਕੋ ਨਿਤ ਟੋਟੂ,
ਭੂਪ ਜਿਹੜੇ ਰਾਜੇ ਨੇ ਉਹ ਕਹਿਣਗੇ ਸਾਡੇ ਕੋਲ ਤੇ ਕੁਝ ਵੀ ਨਹੀਂ, ਸਾਨੂੰ ਤੇ ਨਿਤ ਦਾ ਘਾਟਾ ਹੈ।
ਪ੍ਰਜਾ ਕਹੇ ਹਮ ਲਿਹੇ ਖਸੋਟੂ,
ਜਿਹੜੀ ਪ੍ਰਜਾ ਹੈ ਉਹ ਕਹੇ ਕਿ ਸਾਨੂੰ ਰਾਜੇ ਨੇ ਲੁੱਟ ਲਿਆ। ਰਾਜਾ ਕਵੇਗਾ ਕਿ ਮੇਰੇ ਕੋਲ ਕੁਝ ਨਹੀਂ, ਖਜ਼ਾਨੇ ਖਾਲੀ ਨੇ। ਅੱਜ ਦੀਆਂ ਸਰਕਾਰਾਂ ਜਿਸ ਤਰ੍ਹਾਂ ਕਰਦੀਆਂ ਨੇ ਜੀ, ਖਜ਼ਾਨਾ ਖਾਲੀ ਹੈ, ਤੇ ਪ੍ਰਜਾ ਕਵੇ ਕਿ ਸਾਡੇ ਕੋਲ ਕੁਝ ਵੀ ਨਹੀਂ ਹੈ।
ਸੰਨਿਆਸੀ ਸੰਚ ਹੈ ਬਹੁਤਨ ਕੋ,
ਜਿਹੜੇ ਸੰਨਿਆਸੀ ਹੋਣਗੇ ਜਿਨ੍ਹਾਂ ਨੇ ਆਪਣੇ ਆਪ ਨੂੰ ਸੰਨਿਆਸੀ ਨਾਮ ਦਿੱਤਾ ਔਰ ਘਰ ਬਾਰ ਤਿਆਗਿਆ ਹੋਵੇਗਾ, ਉਹ ਬਹੁਤ ਸਾਰੇ ਧਨ ਨੂੰ ਇਕੱਠਾ ਕਰਨਗੇ।
ਆਸਨ ਬਸਨ ਅਲਪ ਗ੍ਰਹਿਸਤਨ ਕੋ,
ਪਰ ਜਿਹੜਾ ਗ੍ਰਹਿਸਤੀ ਹੋਵੇਗਾ ਜਿਹਨੂੰ ਧਨ ਦੌਲਤ ਦੀ ਲੋੜ ਹੈ ਉਹਦੇ ਕੋਲ ਆਸਨ, ਉਹਦੇ ਕੋਲ ਭੋਜਨ ਤੇ ਕੱਪੜੇ ਵੀ ਗੁਜ਼ਾਰੇ ਜੋਗੇ ਮਸਾਂ ਹੀ ਹੋਣਗੇ। ਜਿਹੜੇ ਸੰਨਿਆਸੀ ਸਾਧੂ ਸੰਤ ਆਪਣੇ ਨਾਮ ਦੇ ਨਾਲ ਲਾਉਣਗੇ ਉਹਨਾਂ ਦੇ ਕੋਲ ਮਹਿਲ ਮਾੜੀਆਂ ਹੋਣਗੇ, ਧਨ ਦੌਲਤ ਦੇ ਅੰਬਾਰ ਹੋਣਗੇ, ਤੇ ਜਿਨ੍ਹਾਂ ਦੇ ਧੀਆਂ ਪੁੱਤਰ ਨੇ, ਜਿਨ੍ਹਾਂ ਦੇ ਪਰਿਵਾਰ ਨੇ, ਉਹਨਾਂ ਦਾ ਗੁਜ਼ਾਰਾ ਅਸਨ ਬਸਨ ਵੀ ਅਲਪ ਹੋਵੇਗਾ। ਅਸਨ ਕਹਿੰਦੇ ਨੇ ਪ੍ਰਸ਼ਾਦੇ ਪਾਣੀ ਨੂੰ, ਰੋਟੀ ਨੂੰ, ਔਰ ਬਸਨ ਕਹਿੰਦੇ ਨੇ ਕੱਪੜਿਆਂ ਨੂੰ। ਜਿਨ੍ਹਾਂ ਦਾ ਪਰਿਵਾਰ ਹੋਵੇਗਾ ਉਹਨਾਂ ਦਾ ਗੁਜ਼ਾਰਾ ਵੀ ਔਖਾ ਹੋਵੇਗਾ, ਤੇ ਜਿਹੜੇ ਸਾਧੂ ਸੰਤ ਹੋਣਗੇ ਉਹਨਾਂ ਦੇ ਮਹਿਲ ਮਾੜੀਆਂ ਹੋਣਗੇ।
ਔਰ ਗਣਨ ਕਰ ਕਹਾ ਸੁਣਾਉਂ,
ਹੋਰ ਮਹਾਰਾਜ ਮੈਂ ਕਿੱਥੋਂ ਤੱਕ ਤੁਹਾਨੂੰ ਗਿਣਤੀ ਕਰਕੇ ਆਪਣੇ ਸਮੇਂ ਦੀ ਹਾਲਤ ਦੱਸਾਂ।
ਮੋਰ ਸਮਾਂ ਕੋ ਜਾਉਣ ਪ੍ਰਭਾਵ,
ਮੇਰੇ ਸਮੇਂ ਦਾ ਜਿਹੜਾ ਪ੍ਰਭਾਵ ਹੋਵੇਗਾ,
ਜਹਿ ਸਤ ਤਪ ਬਰਤ ਧਰਮ ਉਪਾਸਨ,
ਜਿੱਥੇ ਸਤ ਤਪ ਬਰਤ ਧਰਮ ਦੀ ਉਪਾਸਨਾ ਭਾਵ ਧਾਰਮਿਕ ਕਰਮ ਹੋਣਗੇ।
ਸਵਿਕ ਬਾਰ ਹੈ ਕਰੋਂ ਬਿਨਾਸ਼,
ਮਹਾਰਾਜ ਮੈਂ ਸਾਰਿਆਂ ਨੂੰ ਇੱਕੇ ਵਾਰ ਦੇ ਵਿੱਚ ਖਤਮ ਕਰ ਦੇਵਾਂਗਾ।
ਆਇਸ ਅਸ ਕਰ ਤਾਰ ਕੇ ਸੋ ਤੁਮਰੀ ਹੀ ਹੋਏ,
ਮਹਾਰਾਜ ਇਸ ਤਰ੍ਹਾਂ ਦੀ ਮੈਨੂੰ ਇਹ ਅਕਾਲ ਪੁਰਖ ਜੀ ਦੀ ਆਗਿਆ ਹੈ, ਇਹ ਜੋ ਕੁਝ ਉੱਪਰ ਦੱਸਿਆ ਹੈ ਇਹ ਸਾਰਾ ਕੁਝ ਕਰਨਾ ਹੈ ਮੈਂ ਇਸ ਸਮੇਂ ਦੇ ਵਿੱਚ, ਔਰ ਇਹ ਅਕਾਲ ਪੁਰਖ ਜੀ ਦੀ ਆਗਿਆ ਹੈ ਤੇ ਉਹ ਆਗਿਆ ਤੁਹਾਡੀ ਹੀ ਹੈ, ਕਿਉਂਕਿ ਤੁਹਾਡੇ ਵਿੱਚ ਤੇ ਅਕਾਲ ਪੁਰਖ ਦੇ ਵਿੱਚ ਕੋਈ ਭੇਦ ਨਹੀਂ।
ਅਬ ਜਿਹੇ ਵਿਦ ਉਚਰੋ ਪ੍ਰਭੂ ਮੈਂ ਮਾਨੂੰਗਾ ਸੋਏ,
ਮਹਾਰਾਜ ਆਪ ਜੀ ਨੇ ਹੀ ਮੈਨੂੰ ਆਗਿਆ ਦਿੱਤੀ ਕਿ ਜਗਤ ਦੇ ਵਿੱਚ ਇਸ ਤਰ੍ਹਾਂ ਦੇ ਲੋਕਾਂ ਦੇ ਨਾਲ ਲੋਕਾਂ ਦੇ ਨਾਲ ਇਸਤਰਾਂ ਦੇ ਨਾਲ ਵਿਚਰਨਾ। ਤੇ ਹੁਣ ਆਪ ਜੀ ਜਿਵੇਂ ਆਗਿਆ ਦੇ ਰਹੇ ਹੋ ਕਿ ਮੇਰੇ ਸਿੱਖਾਂ ਦੇ ਉੱਪਰ ਤੇਰੀ ਸੈਨਾ ਨਾ ਜਾਵੇ, ਸਿੱਖਾਂ ਨੂੰ ਨਾਮ ਦਾਨ ਦੇ ਵਿੱਚੋਂ ਤੂੰ ਨਾ ਭੁਲਾਵੇ, ਇਹ ਵੀ ਆਪ ਜੀ ਦੀ ਆਗਿਆ ਮੈਂ ਮੰਨਾਂਗਾ।
ਮੈਂ ਆਇਸ ਰਾਵਰ ਅਨੁਸਾਰੀ
ਮੈਂ ਤੇ ਮਹਾਰਾਜ ਆਪ ਜੀ ਦੇ ਹੁਕਮ ਦੇ ਅਨੁਸਾਰ ਚੱਲਾਂਗਾ।
ਤਦ ਭਲੇ ਹੋ ਕੁਛ ਭੇਟ ਹਮਾਰੇ,
ਮਾਲਕ ਜੀ ਫਿਰ ਵੀ ਤੁਸੀਂ ਮੇਰੇ ਵੱਲੋਂ ਕੋਈ ਨਾ ਕੋਈ ਭੇਟਾ ਜਰੂਰ ਲਵੋ।
ਕੰਚਨ ਮੰਦਰ ਦਰਬ ਮਹਾਨ,
ਜੋ ਮਹਾਰਾਜ ਸੋਨੇ ਦੇ ਮੰਦਰ ਜਾਂ ਬਹੁਤਾ ਧਨ ਹੋਵੇ,
ਜਬ ਲੇਵੋ ਹੋਮ ਹਰ ਖਨ,
ਇਹ ਜਦੋਂ ਚੀਜ਼ਾਂ ਮੇਰੇ ਕੋਲੋਂ ਲਵੋਗੇ ਧਨ ਦੌਲਤ ਸੋਨੇ ਦੇ ਮੰਦਰ, ਤਾਂ ਮੈਨੂੰ ਖੁਸ਼ੀ ਹੋਵੇਗੀ।
ਸੁਣ ਕਰ ਬਿਗਸੈ ਸ਼੍ਰੀ ਗੁਣ ਖਾਨੀ,
ਸੁਣ ਕੇ ਕਲਯੁਗ ਦੇ ਬਚਨ ਸਤਿਗੁਰੂ ਮਹਾਰਾਜ ਮੁਸਕੁਰਾ ਪਏ ਹਨ।
ਹੋਏ ਪ੍ਰਸੰਨ ਬੋਲੇ ਤਬ ਬਾਣੀ,
ਮਹਾਰਾਜ ਬਹੁਤ ਪ੍ਰਸੰਨ ਹੋ ਕੇ ਫਿਰ ਬਚਨ ਬੋਲੇ।
ਸਭ ਯੁਗ ਤੇ ਵਰਤੇ ਜੋ ਹਮਾਰ,
ਇਹ ਕਲਯੁਗ ਤੇਰਾ ਜਿਹੜਾ ਪ੍ਰਤਾਪ ਹੈ ਬਾਕੀ ਸਾਰੇ ਯੁਗਾਂ ਦੇ ਨਾਲੋਂ ਵੱਧ ਹੋਵੇਗਾ।
ਹੋ ਵਹਿ ਗੋ ਇਹ ਵਾਕ ਹਮਾਰ,
ਸਾਡੇ ਬਚਨ ਨੇ ਸਾਡਾ ਵਰ ਹੈ ਤੈਨੂੰ, ਤੇਰਾ ਪ੍ਰਤਾਪ ਸਾਰੇ ਸਮਿਆਂ ਦੇ ਨਾਲੋਂ ਵੱਧ ਹੋਵੇਗਾ।
ਹੋਰ ਕਾਲ ਕੀਰਤ ਕਰਤਾਰ,
ਤੇਰੇ ਇਸ ਸਮੇਂ ਦੇ ਵਿੱਚ ਅਕਾਲ ਪੁਰਖ ਦੇ ਨਾਮ ਦੀ ਜੋ ਵਡਿਆਈ ਹੈ,
ਮਹਿਮਾ ਤਾ ਕੀ ਵਧੇ ਅਪਾਰ,
ਉਸ ਵਾਹਿਗੁਰੂ ਦੇ ਨਾਮ ਦੀ ਜਿਹੜੀ ਵਡਿਆਈ ਹੈ ਉਹ ਬਹੁਤ ਵਧੇਗੀ।
ਲੱਖ ਬਰਖ ਸਤਯੁਗ ਕੋ ਕਰੇ,
ਸਤਯੁਗ ਦੇ ਵਿੱਚ ਜਿਨ੍ਹਾਂ ਮਨੁੱਖਾਂ ਨੇ ਲੱਖ ਸਾਲ ਦੀ ਉਮਰ ਭੋਗੀ ਤੇ ਜੋ ਕਰਮ ਕੀਤੇ ਸੁਖ ਮਾਣੇ ਸਨ,
ਆ ਜੁੱਤ ਬਰਖ ਤ੍ਰੇਤੇ ਚਿਤ ਧਰੇ,
ਫਿਰ ਤ੍ਰੇਤੇ ਦੇ ਵਿੱਚ ਉਹ ਉਮਰ ਤਕਰੀਬਨ 10,000 ਸਾਲ ਦੀ ਰਹਿ ਗਈ ਤੇ 10,000 ਸਾਲ ਦੇ ਵਿੱਚ ਜੋ ਸੁਖ ਆਨੰਦ ਭੋਗੇ,
ਦੁਆਪਰ ਕਰਤ ਜੇ ਬਰਖ ਹਜ਼ਾਰ,
ਕਹਿੰਦੇ ਨੇ ਦੁਆਪਰ ਦੇ ਵਿੱਚ 1,000 ਸਾਲ ਮਨੁੱਖ ਦੀ ਉਮਰ, ਔਰ ਉਹਨਾਂ ਨੇ 1,000 ਸਾਲ ਦੀ ਉਮਰ ਦੇ ਵਿੱਚ ਜਿਹੜੇ ਸੁਖ ਭੋਗੇ ਹਨ,
ਸੋ ਕਾਲ ਅਲਪ ਕਾਲ ਸੁਖ ਕਰ,
ਉਹ ਸਾਰੇ ਦੇ ਸਾਰੇ ਸੁਖ ਜਿਹੜੇ 1,000,000,000 ਸਾਲਾਂ ਦੇ ਵਿੱਚ ਮਿਲੇ ਸਨ, ਉਹ ਇਸ ਸਮੇਂ ਦੇ ਵਿੱਚ ਥੋੜੇ ਜੇ ਸਮੇਂ ਦੇ ਵਿੱਚ ਮਿਲ ਜਾਣਗੇ।
ਪ੍ਰੀਤ ਯੁਗ ਤਹਾਰ ਕੀਰਤ ਕਰੇ,
ਜੋ ਮਨੁੱਖ ਪ੍ਰੇਮ ਦੇ ਨਾਲ ਹਰੀ ਵਾਹਿਗੁਰੂ ਜੀ ਦੀ ਕੀਰਤੀ ਕਰੇਗਾ,
ਸੋ ਤਤਕਾਲ ਬਿਖੈ ਭਵ ਤਰੇ,
ਉਹ ਤਤਕਾਲ ਬਹੁਤ ਛੇਤੀ ਦੇ ਨਾਲ ਸੰਸਾਰ ਸਮੁੰਦਰ ਤੋਂ ਤਰ ਜਾਵੇਗਾ।
ਬਹੁਰੋ ਚਾਹੇ ਤਜ ਦੇਉ ਉਪਾਇਨ,
ਬਹੁਰੋ ਚਾਹੇ ਤਜ ਦੇਉ ਉਪਾਇਨ, ਹੇ ਕਲਯੁਗ ਜੇਕਰ ਤੂੰ ਫਿਰ ਵੀ ਕੋਈ ਭੇਟਾ ਦੇਣੀ ਚਾਹੁੰਦਾ ਹੈ,
ਰਤਨ ਜੜੇ ਕੰਚਨ ਕੇ ਆਇਨ,
ਜਿਹੜੀ ਤੂੰ ਇਹ ਭੇਟਾ ਦੇਣ ਦੀ ਗੱਲ ਕੀਤੀ ਹੈ ਕਿ ਸੋਨੇ ਚਾਂਦੀ ਦੇ ਜੜੇ ਹੋਏ ਮੰਦਰ ਤੇ ਹੋਰ ਧਨ ਦੌਲਤ,
ਚਤੁਰਸ ਜਾਮਾ ਜਬ ਹਮ ਧਰ ਹੈ,
ਜਦੋਂ ਅਸੀਂ ਚੌਥਾ ਜਾਮਾ ਭਾਵ ਗੁਰੂ ਰਾਮਦਾਸ ਮਹਾਰਾਜ ਜੀ ਦੇ ਰੂਪ ਦੇ ਵਿੱਚ ਪ੍ਰਗਟ ਹੋਵਾਂਗੇ,
ਮਾਇਆ ਸਹਿਤ ਲੈਣ ਤਬ ਕਰ ਹੈ,
ਉਦੋਂ ਅਸੀਂ ਤੇਰੀ ਇਹ ਭੇਟਾ ਨੂੰ ਪ੍ਰਵਾਨ ਕਰਾਂਗੇ ਚੌਥੇ ਜਾਮੇ ਦੇ ਵਿੱਚ।
ਸੁਣ ਕਰ ਕਲਯੁਗ ਉਰ ਹਰ ਖਨ,
ਸਤਿਗੁਰਾਂ ਦੇ ਬਚਨ ਸੁਣ ਕੇ ਕਲਯੁਗ ਬਹੁਤ ਖੁਸ਼ ਹੋਇਆ ਹੈ,
ਕਾਰ ਪਦ ਬੰਧਨ ਬਚਨ ਬਖਨ,
ਉਹਨੇ ਹੱਥ ਜੋੜ ਕੇ ਚਰਨਾਂ ਤੇ ਨਮਸਕਾਰ ਕੀਤੀ ਤੇ ਬੇਨਤੀ ਕੀਤੀ ਹੈ,
ਤੁਮ ਸੰਗਤ ਕੇ ਨਿਕਟ ਨਾ ਜਾਏ,
ਮਹਾਰਾਜ ਇਹ ਮੇਰੇ ਵੱਲੋਂ ਵੀ ਆਪ ਜੀ ਦੇ ਅੱਗੇ ਸਿਰ ਚੁਕਾ ਕੇ ਹੁਣ ਬੇਨਤੀ ਹੈ ਕਿ ਮੈਂ ਆਪ ਜੀ ਦੀ ਆਗਿਆ ਮੰਨਦਿਆਂ ਹੋਇਆਂ ਆਪ ਜੀ ਦੀ ਸੰਗਤ ਦੇ ਨੇੜੇ ਵੀ ਨਹੀਂ ਜਾਵਾਂਗਾ।
ਆਨ ਜੀਵ ਦੰਭੀ ਦੁਖ ਦੇ ਹੂੰ,
ਜਿਹੜੇ ਆਪ ਜੀ ਦੇ ਚਰਨਾਂ ਨਾਲ ਨਹੀਂ ਜੁੜੇ ਹੋਣਗੇ ਆਪ ਜੀ ਤੋਂ ਬੇਮੁਖ ਹੋਣਗੇ ਐਸੇ ਪਖੰਡੀਆਂ ਨੂੰ ਮੈਂ ਦੁੱਖ ਦੇਵਾਂਗਾ।
ਉਮਰੇ ਬਚਨ ਜੇ ਸਿੱਖ ਕਮਾਵੇ,
ਮਹਾਰਾਜ ਜੋ ਸਿੱਖ ਆਪ ਜੀ ਦੀ ਆਗਿਆ ਅਨੁਸਾਰ ਚੱਲਣਗੇ ਤੁਹਾਡੇ ਬਚਨਾਂ ਦੀ ਪਾਲਣਾ ਕਰਨਗੇ,
ਤਿੰਨ ਪਰਮੋਰਾ ਕਛੁ ਨਾ ਵਸਾਵੇ,
ਮਹਾਰਾਜ ਉਹਨਾਂ ਦੇ ਉੱਪਰ ਮੇਰਾ ਕੋਈ ਬਲ ਨਹੀਂ ਚੱਲੇਗਾ, ਉਹਨਾਂ ਤੇ ਮੇਰਾ ਕੋਈ ਅਸਰ ਨਹੀਂ ਹੋਵੇਗਾ।
ਭੇਟ ਦੀਆ ਬਰ ਗੁਰ ਤੇ ਲੈ ਕਰ,
ਇਸ ਤਰ੍ਹਾਂ ਦੀ ਭੇਟਾ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਦੇ ਕੇ ਧਨ ਦੌਲਤ ਦੀ ਵੀ ਉਹਨੇ ਭੇਟਾ ਦੇ ਦਿੱਤੀ ਤੇ ਸਤਿਗੁਰੂ ਮਹਾਰਾਜ ਜੀ ਦੇ ਕੋਲੋਂ ਵਰ ਵੀ ਲੈ ਲਿਆ।
ਵਿਦਾ ਭਇਓ ਚੰਨਨ ਪਰ ਸਿਰ ਧਰ,
ਫਿਰ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਤੇ ਸੀਸ ਝੁਕਾ ਕੇ ਨਮਸਕਾਰ ਕਰਕੇ ਕਲਯੁਗ ਨੇ ਵਿਦਾਇਗੀ ਲਈ ਹੈ।
ਪੜ੍ਹ ਸੁਣੈ ਸ਼ਰਧਾ ਔਰ ਥਾਪੈ,
ਜੋ ਵੀ ਇਸ ਅਧਿਆ ਨੂੰ ਇਸ ਇਤਿਹਾਸ ਨੂੰ ਪੜ੍ਹੇਗਾ ਸੁਣੇਗਾ ਔਰ ਹਿਰਦੇ ਦੇ ਵਿੱਚ ਸ਼ਰਧਾ ਧਾਰੇਗਾ,
ਜਿਨ ਪਰ ਕਲਯੁਗ ਨਹੀਂ ਵਿਆਪ,
ਭਾਈ ਸਾਹਿਬ ਜੀ ਕਹਿੰਦੇ ਨੇ ਉਹਨਾਂ ਦੇ ਉੱਪਰ ਕਲਯੁਗ ਦਾ ਕੋਈ ਅਸਰ ਨਹੀਂ, ਇਹਦੇ ਵਿੱਚ ਗੁਰੂ ਮਹਾਰਾਜ ਜੀ ਦੀ ਵਡਿਆਈ ਹੈ, ਜੋ ਇਸ ਪਾਵਨ ਇਤਿਹਾਸ ਨੂੰ ਪੜ੍ਹੇ ਸੁਣੇਗਾ ਉਹਦੇ ਉੱਪਰ ਕਲਯੁਗ ਦਾ ਅਸਰ ਨਹੀਂ ਹੋਵੇਗਾ।
ਗਮਨੇ ਸ਼੍ਰੀ ਗੁਰੂ ਬਹੁਰਿਆ ਗਾਰੀ,
ਫਿਰ ਸਤਿਗੁਰੂ ਮਹਾਰਾਜ ਜੀ ਹੋਰ ਅੱਗੇ ਯਾਤਰਾ ਤੇ ਚੱਲ ਪਏ।
ਲੋਕ ਉਦਾਰਨ ਪਰ ਉਪਕਾਰੀ,
ਜਿਨ੍ਹਾਂ ਦਾ ਕੰਮ ਹੈ ਪਰ ਉਪਕਾਰ ਕਰਨਾ, ਦੂਸਰਿਆਂ ਦਾ ਉਧਾਰ ਕਰਨਾ, ਇਸ ਤਰ੍ਹਾਂ ਦਾ ਕੰਮ ਕਰਦਿਆਂ ਹੋਇਆਂ ਗੁਣਾਂ ਦੀ ਖਾਨ ਸਤਿਗੁਰੂ ਮਹਾਰਾਜ ਅੱਗੇ ਯਾਤਰਾ ਤੇ ਚੱਲੇ ਨੇ। ਮਹਾਰਾਜ ਕਿੱਥੇ ਪਹੁੰਚਦੇ ਨੇ, ਕਿਸ ਤਰ੍ਹਾਂ ਦੇ ਨਾਲ ਹੋਰ ਜੀਵਾਂ ਦਾ ਉਧਾਰ ਕਰਦੇ ਨੇ, ਇਹ ਸਾਰੇ ਵਿਚਾਰ ਨੂੰ ਕੱਲ ਸ਼ਰਵਣ ਕਰਨ ਦਾ ਯਤਨ ਕਰਾਂਗੇ। ਸਤਿਗੁਰੂ ਮਹਾਰਾਜ ਮਿਹਰਾਮਤ ਕਰਨ, ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ ਜੀ।
ਪੜੈ ਸੁਣੈ ਸ਼ਰਧਾ ਉਰ ਥਾਪੈ, ਤਿੰਨ ਪਰ ਕਲ ਯੁਗ ਨਹੀਂ ਵਿਆਪੈ।
ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਨ ਨਾਥ ਅਨਾਥ ਸਖੇ, ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ, ਮੋਹੇ ਮਾਇਆ ਤਾਰ, ਅੰਧਕੂਪ ਮਹਾ ਭਿਆਨ, ਨਾਨਕ ਪਾਰ ਉਤਾਰ। ਹੇ ਅਚੁੱਤ, ਹੇ ਪਾਰ ਬ੍ਰਹਮ, ਅਬਿਨਾਸੀ ਅਗਨਾਸ, ਹੇ ਪੂਰਨ, ਹੇ ਸਰਬ ਮੈਂ, ਦੁਖ ਪੰਜਨ ਗੁਣ ਤਾਸ। ਹੇ ਸੰਗੀ, ਹੇ ਨਿਰੰਕਾਰ, ਹੇ ਨਿਰਗੁਣ ਸਭ, ਹੇ ਗੋਬਿੰਦ, ਹੇ ਗੁਣ ਨਿਦਾਨ, ਜਾਕੇ ਸਦਾ ਬਿਵੇਕ। ਹੇ ਅਪਰੰਪਰ ਹਰ ਹਰੇ, ਅਹਿ ਪੀ ਹੋਵਨ, ਹੇ ਸੰਤ ਕੈ ਸਦਾ ਸੰਗ, ਨਿਦਾਰਾ ਆਧਾਰ। ਹੇ ਠਾਕੁਰ ਹਉ ਦਾਸ ਰੋ, ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ, ਰਾਖੋ ਹੀ ਐ ਪਰੋਇ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਤ ਦਇਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੈ ਪਾਰ, ਜੋ ਸਰਦਾ ਕਰ ਸੇਵ ਦੇ, ਪਾਰ ਉਤਾਰਨ ਹਾਰ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੈ ਪਾਰ, ਜੋ ਸਰਦਾ ਕਰ ਸੇਵ ਦੇ, ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।